वाहगुरु सतनाम श्री वाहिगुरु गुरु गरीब निवास गरीब निवास गुरु ग्रंथ साहिब जीओ महाराज छाए जाति एकता अनेकता बलाए जाति होवती कुचिल ताकते बन कुरान की पाप पर पक जाते धर्म तसक जाते वर्ण ग्रक जाते साहित्य विधान की देवी देव देहोरे संतोख सिंगा दूर होते देवी देव देहोरे संतोख सिंगा दूर होते रीत मिट जाती कथा वेदन पुराण की श्री गुरु गोविंद सिंह पावन परम सूर श्री गुरु गोविंद सिंह पावन परम सूर मूर्त ना होती जोपे करुणा निदान की वाह प्रगट्यो मर्द अगमड़ा वरियाम अकेला वाहो वाहो गोविंद सिंह वाहो वाहो गोविंद सिंह आपे गुर चेला गुरु दी जे लोड होवे गुरु भी अजिहा होवे जैसे दशमेश माता गुजरी के लाल जी केड़ा वार तू जिगर दे टूटे जी बाजा वाले गुरा तो बिना वार तू जिगर दे टूटे बाजा वाले गुरा तो बिना
बार दूज
जिगर दे छोटे बाजा वाले मुराद वार तू जिगर दे छोटे सकते बाजा वाले माँ गुजरी दे चन वर्गा चन होर कोई नहीं हो सकता माँ गुजरी दे चन वर्गा होर कोई नहीं हो सकता और कोई नहीं हो सकता जान और कोई नहीं हो सकता अगमी मेरे बाजा वाले शहनशाह तू जोत अगमी मेरे बाजा वाले अमर कहानी पातशाह है बहुत ही लंबी अमर कहानी पातशाह है बहुत ही लंबी छत धर्म दी रख लई रख लई रख लई तू छत धर्म दी रख लई देश नाती थमी छत धर्म दी रख लई देश नाती थमी तेरे वर्ग पुत्र कोई जम लवे
लवे जम लवे
तेरे वर्गा पुत्र कोई जम लवे माजे ना जमी वर्गा पुत्र कोई जम लवे माजे ना जमी और कोई नहीं हो सकता ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀ ਕਾਫੀ ਸਮੇਂ ਤੋਂ ਸਤਿਗੁਰਾਂ ਦੀ ਪਾਵਨ ਪਿੱਤਰ ਬਾਰਗਾਹ ਵਿੱਚ ਜੁੜ ਕੇ ਗੱਜ ਵੱਜ ਕੇ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਖਾਣੀ ਪਹਿਲਾਂ ਹਜ਼ੂਰ ਸਾਹਿਬ ਦੀ ਧਰਤੀ ਤੇ ਤਪ ਕੀਤਾ ਫਿਰ ਹੇਮਕੁੰਡ ਸਾਹਿਬ ਗਏ ਦੁਸ਼ਟ ਦਮਨ ਦੇ ਰੂਪ ਚ ਉੱਥੇ ਬੈਠ ਕੇ ਤਪ ਕੀਤਾ ਫਿਰ ਅਕਾਲ ਪੁਰਖ ਦੇ ਹੁਕਮ ਅਨੁਸਾਰ ਮੈਂ ਆਪਣਾ ਸੁਤ ਤੋਹੇ ਨਵਾਜਾ ਪੰਥ ਪ੍ਰਚੁਰ ਕਰਬੇ ਕੋ ਸਾਜਾ ਫਿਰ ਅਕਾਲ ਪੁਰਖ ਨੇ ਆਪਣਾ ਪੁੱਤਰ ਸਾਜ ਕੇ ਦੁਸ਼ਟ ਦਮਨ ਜੀ ਨੂੰ ਮਾਤ ਲੋਕ ਤੇ ਭੇਜਿਆ ਸਤਿਗੁਰੂ ਤੇਗ ਬਹਾਦਰ ਜੀ ਦੇ ਘਰ ਵਿੱਚ महाराज ने पटना साहब की धरती से अवतार धारण किया और वह भी एवं नहीं 26 साल महाराज ने भोरे च बैठ के बंदगी की सी कि एहो जी बख्शिश वाली रूह इन्ने तप तेज वाली रूह ने आना है इस घर 26 साल की बंदगी घालना घाली भावें मर का जप तप पहले ही बहुत सी पर उस रूह नूं अपने घर बुलाउण वास्ते 26 साल माता गुजर कौर जी ने हाथ विच सोटा फड़ के पहरा दिता चिड़ी नहीं फरकन दिती एवें नहीं उस कुख नूं भाग लग गए बड़ी घालना घालनी पई आखो सतना बंदगी दे एक खलौना ते 26 मिनट बड़ा औखा है 26 मिनट 26 दिन 26 महीने 26 साल दी बंदगी चिड़ी नहीं फरकन दिती खलो के फिर गोविंद राय जी घर विच ते साथ संगत शादी तो 28 साल तो उपर समा बीत गया सी जदों मर ने अवतार धारण किया गुरु तेग बहादुर मर दी शादी नूं इन्ना समा लंघ गया सी बेनती कीती सी माता जी ने लाल जी मैं अपने पोतरे का मूंह वेखना चाहनी हाँ झोलियां भर दौ सब दियां कर दौ कृपा फिर चलो बचन होया ते ए भी आप जी ने सुनिया कि पटना साहब महाराज क्यों गए कल दे दीवान च जिहड़े हाजिर नहीं सी इस करके दोहरा रहे हैं संखेप पटना साहब महाराज क्यों गए क्योंकि सालस राय जौहरी नूं गुरु नानक साहब जदों पटने गए सी ना ते उन्हें कहा महाराज रुक जाओ महाराज कहिंदे फिर आवांगे महाराज जी रुको तीन चार दफा क्या मर कहते अज ते जाना जे तू बहुता खेड़ा करना है ना ते दसवें जामे विच जन्म तेरे घर लवांगे आखो सतना वाहिगुरु इसे करके महाराज सतगुरु तेग बहादुर जी माता गुजर कौर जी नूं लैके पंजाब तो पटने चले गए उत्थे फिर अवतार होया महाराज पटना साहब की धरत दे भाग जागे जिते विच अज अल्लाह का नूर आया अनंत कला लेके ठाकुर आप चढ़िया भगती शक्ति दे नाल भरपूर आया जेड़े डाढ़े मजलूमा ते जुल्म करदे कढ़न उन्हां दे मनों गुरूर आया शीशे वांगरा करेगा साफ उसनू जिदे हिरदे ते पापां दा भूर आया लख लख मुबारकां संगतां नू हर गोबिंद दे नूर दा नूर आया सो कल सरवण कीता आप जी ने और सतगुरां नू आने वाले समय का पता सी कि की होना है बड़िया रमजा मारिया सतगुरां ने माता जी नूं भी आखिया सी माता जी अज इन्हां कंधां दा फिक्र करदे हो भी मान सिंह नूं तुसीं झिड़कदे हो मान सिंह मेरे लालां दा ख्याल नहीं रखदा मेरे पोतरियां दा ध्यान नहीं रखदा पर माता जी यही कंधा होणगियां तुहाडे हत्थों तुहाडे लालां नूं लै जाणगियां फिर किहनूं दोष दिओगे आउणा समां इहो जिहा सब पता सी पर सतगुरां ने अपने गुरसिख नूं यही सिखाया भाणा मनना सो सिख सखा बंद पहै भाई जे गुर के भाणे विच आवै जिहड़ा गुरु दे भाणे च आ जांदा ना महाराज कहिंदे ओ मेरा मित्र सो सिख सखा ओ सिख है ओ सखा मेरा मित्र भी है ओ मेरा भरा भी लगदा कौन जिहड़ा अकाल पुरख दे भाणे विच चलदा ते जिहड़ा माड़ा जिहा दुख आए ते डोल जांदा रोण लग पैंदा तड़फण लग पैंदा महाराज कहिंदे अपने भाणे जो चलै भाई विछड़ चोटां खावै फिर वह चोटा खांदा गुरमुख की बिरती कहो जी हुंदी जे दुख आ जाए तां वी खिड़े मत्थे जे सुख आ जाए फिर वह हंकार नहीं करता जे सुख है तां वी कहिंदा महाराज तेरी दित्ती हुई दात ते जे किते दुख आ जाए कोई भीड़ पै जावे वह भी फिर मर दे चरणां दे विच अरदास करदा है ਜਿਹੜਾ ਕਵੇ ਕਿ ਮੈਨੂੰ ਦੁੱਖ ਮੇਰੇ ਨੇੜੇ ਨਾ ਆਵੇ, ਮੇਰੇ ਬਿਮਾਰੀ ਨੇੜੇ ਨਾ ਆਵੇ, ਮੈਨੂੰ ਤਕਲੀਫ ਕਦੇ ਆਵੇ ਹੀ ਨਾ, ਜਿਹੜਾ ਦੁੱਖਾਂ ਤੋਂ ਡਰਦਾ ਹੋਇਆ ਅਰਦਾਸਾਂ ਕਰਦਾ ਉਹ ਗੁਰਮੁਖ ਕਹਦਾ। ਮਨ ਤੇ ਕਹਿੰਦੇ ਨੇ ਦੁੱਖ ਦਾਰੂ ਸੁੱਖ ਰੋਗ ਪਿਆ, ਦੁੱਖ ਜਿਹੜਾ ਇਹ ਦਾਰੂ ਹੈ। ਜੇ ਦੁੱਖ ਨਾ ਹੋਵੇ ਤੇ ਸੁੱਖ ਦੀ ਕਦਰ ਹੀ ਕੋਈ ਨਹੀਂ। ਹਰ ਚੀਜ਼ ਦੋ ਚੀਜ਼ਾਂ ਬਣਾਈਆਂ, ਦੋ ਪੱਖ ਨੇ। ਜੇ ਰਾਤ ਹੈ ਤੇ ਦਿਨ ਵੀ ਹੈ, ਦਿਨ ਵੀ ਹੈ ਤੇ ਰਾਤ ਵੀ ਹੈ। ਜੇ ਸਤਸੰਗ ਜੀ ਬਸੰਤ ਹੈ ਤੇ ਪਤਝੜ ਵੀ ਹੈ, ਜੇ ਗਰਮੀ ਹੈ ਤੇ ਸਰਦੀ ਵੀ ਹੈ। ਇਸੇ ਤਰ੍ਹਾਂ ਜੇ ਸੁੱਖ ਹੈ ਤੇ ਦੁੱਖ ਵੀ ਹੈ, ਜੇ ਰਾਤ ਨਾ ਹੋਵੇ ਤੇ ਦਿਨ ਦੀ ਕੀ ਕਦਰ ਹੈ, ਜੇ ਪਤਝੜ ਨਾ ਹੋਵੇ ਤੇ ਬਸੰਤ ਦੀ ਕੀ ਕਦਰ, ਜੇ ਦੁੱਖ ਨਾ ਹੋਵੇ ਤੇ ਸੁੱਖ ਦੀ ਕੀ ਕਦਰ। ਦੁੱਖ ਦਾਰੂ, ਹਰ ਬਿਮਾਰੀ ਦਾ ਇਲਾਜ ਹੈ ਦੁੱਖ, ਕਿਉਂਕਿ ਦੁੱਖ ਵਿੱਚ ਵਾਹਿਗੁਰੂ ਦਾ ਨਾਮ ਯਾਦ ਆਉਣਾ, ਉਹੀ ਦੁੱਖ ਦਾਰੂ ਬਣ ਜਾਣਾ। ਪਰ ਦਾਰੂ ਅਸੀਂ ਲੈਣੀ ਵੀ ਨਹੀਂ ਚਾਹੁੰਦੇ। ਮਹਾਰਾਜ ਦੁੱਖ ਨਾ ਆਵੇ, ਦੁੱਖ ਨਾ ਦਿਓ, ਪਰ ਦੁੱਖਾਂ ਵਿੱਚ ਪਰਮੇਸ਼ਰ ਦਾ ਨਾਮ ਯਾਦ ਆਉਂਦਾ। ਅਰਦਾਸ ਕਰਿਆ ਕਰੋ, ਸੱਚੇ ਪਾਤਸ਼ਾਹ ਦੁੱਖ ਦਿਓ ਭਾਵੇਂ ਸੁੱਖ ਦਿਓ, ਸੁੱਖ ਦਿਓ ਇਹ ਤੁਹਾਡੀ ਦਾਤ, ਦੁੱਖ ਦਿਓ ਇਹ ਵੀ ਤੁਹਾਡੀ ਦਾਤ, ਪਰ ਇੰਨੀ ਕੁ ਕਿਰਪਾ ਕਰ ਦਿਓ ਵੀ ਦੁੱਖ ਨੂੰ ਝੱਲਣ ਦੀ ਤਾਕਤ ਮੈਨੂੰ ਦੇ ਦਿਓ। ਆਖੋ ਸਤਨਾਮ, ਮੈਂ ਦੁੱਖ ਨੂੰ ਬਰਦਾਸ਼ਤ ਕਰ ਲਵਾਂ। ਨਹੀਂ ਤੇ ਵੱਡੇ ਵੱਡੇ ਡੋਲ ਗਏ ਜਦੋਂ ਦੁੱਖ ਦਾ ਸਮਾਂ ਆਇਆ, ਵੱਡੇ ਵੱਡੇ ਡੋਲ ਗਏ, ਦੁੱਖ ਨਾ ਝੱਲ ਸਕਿਆ। ਪਰ ਮਰ ਨੇ ਸਾਨੂੰ ਆਖਿਆ ਬਰਦਾਸ਼ਤ ਕਰਨ ਦੀ ਸ਼ਕਤੀ ਹੋਵੇ ਤੇਰੇ ਵਿੱਚ। ਸ਼ਬਦ ਤੋਂ ਗੱਲ ਸ਼ੁਰੂ ਹੋਈ ਸੀ, ਸ਼ਬਦ ਗੁਰੂ ਸੁਰਤ ਧੁਨ ਚੇਲਾ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਤੇ 10 ਪਾਤਸ਼ਾਹੀਆਂ ਸਰੀਰ ਵਿੱਚ ਵਿਚਰ ਕੇ ਮਹਾਰਾਜ ਨੇ ਸਾਨੂੰ ਸਮਝਾਉਣ ਵਾਸਤੇ ਸਰੀਰ ਧਾਰਨ ਕੀਤਾ। ਨਹੀਂ ਤੇ ਗੁਰੂ ਤੇ ਸ਼ਬਦ ਸੀ, ਪਰ ਸਰੀਰ ਧਾਰਨ ਕੀਤਾ 10 ਪਾਤਸ਼ਾਹੀਆਂ ਵਿੱਚ। ਫਿਰ ਮਹਾਰਾਜ ਨੇ ਕਿਰਤ ਵੀ ਕਰਕੇ ਵਿਖਾਈ ਵੀ ਇੰਜ ਕਿਰਤ ਕਰੀ, ਨਾਲੇ ਨਾਮ ਜਪੀ, ਨਾਲੇ ਵੰਡ ਕੇ ਛਕੀ। ਫਿਰ ਮਹਾਰਾਜ ਨੇ ਸਾਨੂੰ ਹਲ ਨਾਲ ਹਲ ਵਾਹੁਣੇ ਵੀ ਸਿਖਾਏ ਵੀ ਗੁਰਸਿੱਖਾ ਵਿਹਲੜ ਨਾ ਬਣ ਜੀ, ਕਿਰਤ ਵੀ ਕਰਨੀ ਨਾਲ। ਫਿਰ ਤੱਤੀਆਂ ਤਵੀਆਂ ਤੇ ਬਹਿ ਕੇ ਵਿਖਾਇਆ, ਬੌਲੀ ਸਾਹਿਬ ਲਾਈ ਸਾਂਝਾ ਖੂਹ, ਸੰਗਤ ਪੰਗਤ ਦੀ ਮਰਿਆਦਾ ਕਾਇਮ ਕੀਤੀ, ਇੱਕੋ ਪੰਗਤ ਚ ਬਹਿ ਕੇ ਸਾਰੇ ਪ੍ਰਸ਼ਾਦਾ ਛਕਣ। ਫਿਰ ਮਹਾਰਾਜ ਨੇ ਸਰੀਰ ਵਿੱਚ ਵਿਚਰ ਕੇ ਤੱਤੀ ਤਵੀ ਤੇ ਬਹਿ ਕੇ ਵਿਖਾ ਦਿੱਤਾ, ਕਹਿੰਦੇ ਗੁਰਸਿੱਖਾ ਜੇ ਤਵੀਆਂ ਤੇ ਵੀ ਬਹਿਣਾ ਪੈ ਜੇ ਨਾ, ਫਿਰ ਵੀ ਤੇਰੇ ਮੱਥੇ ਵੱਟ ਨਾ ਪਵੇ। ਆਖੋ ਸਤਨਾਮ, ਸਰੀਰ ਕਰਕੇ ਸਰੀਰ ਚ ਇਸੇ ਕਰਕੇ ਵਿਜਰੇ ਮਾਰ, ਇਹਦੇ ਲੋੜ ਹੀ ਨਹੀਂ। ਤੱਤੀ ਤਵੀ ਤੇ ਬੈਠੇ ਉਹਦਾ ਭਾਵ ਇੰਨਾ ਹੀ ਸੀ ਵੀ ਗੁਰਸਿੱਖਾ ਤਵੀ ਤੇ ਵੀ ਤੈਨੂੰ ਬਹਿਣਾ ਪੈ ਜਾਏ ਤੇ ਤੇਰੇ ਮੱਥੇ ਵੱਟ ਨਾ ਪਵੇ। ਫਿਰ ਛੇਵੇਂ ਜਾਮੇ ਚਾਹ ਕੇ ਮੀਰੀ ਪੀਰੀ ਦਾ ਸਿਧਾਂਤ ਉਹ ਅਪਣਾਇਆ, ਜਿੱਥੇ ਨਾਲ ਸ਼ਕਤੀ ਸੀ ਭਗਤੀ ਸੀ ਉੱਥੇ ਗੁਰੂ ਘਰ ਚ ਸ਼ਕਤੀ ਨੂੰ ਲੈ ਕੇ ਆਉਂਦਾ। ਨੌਵੇਂ ਜਾਮੇ ਵਿੱਚ ਪਰ ਉਪਕਾਰ ਕੀਤਾ, ਹਿੰਦੂ ਧਰਮ ਬਚਾਉਣ ਵਾਸਤੇ ਆਪਣੇ ਸੀਸ ਦਾ ਬਲੀਦਾਨ ਦਿੱਤਾ। ਗੁਰਸਿੱਖਾਂ ਸਦਾ ਪਰ ਉਪਕਾਰ ਕਰਨ ਵਾਸਤੇ ਵੀ ਤਿਆਰ ਨਹੀਂ, ਸਾਰਿਆਂ ਨੂੰ ਗੱਲ ਨਾਲ ਲਾਈ, ਸਰਬੱਤ ਦਾ ਭਲਾ ਮੰਗੀ। ਜੇ ਕਿਹਾ ਨਾ ਸਰਬੱਤ ਦਾ ਭਲਾ, ਤੇ ਗੁਰਸਿੱਖ ਨੂੰ ਸਰਬੱਤ ਦਾ ਭਲਾ ਮੰਗਣਾ ਹੁਕਮ ਹੀ ਨਹੀਂ ਕੀਤਾ, ਆਪ ਵੀ ਮੰਗਿਆ। ਇਹ ਸਰੀਰ ਕਰ ਸਰੀਰ ਵਿੱਚ ਵਿਚਰੀ ਮਹਾਰਾਜ ਇਸੇ ਕਰਕੇ ਨੇ। ਤੇ ਗੁਰੂ ਗੋਬਿੰਦ ਸਿੰਘ ਨੇ ਮਹਾਰਾਜ ਦੇ ਰੂਪ ਵਿੱਚ ਆ ਕੇ ਤੇ ਮਹਾਰਾਜ ਨੇ ਬੜੀ ਬਖਸ਼ਿਸ਼ ਕੀਤੀ। ਫਿਰ ਤਿਆਗ ਵੀ ਸਿਖਾਇਆ, ਵੈਰਾਗ ਵੀ ਸਿਖਾਇਆ, ਭਗਤੀ ਵੀ ਕਰਨੀ ਸਿਖਾਈ, ਸ਼ਸਤਰ ਵੀ ਚੁੱਕੇ ਉਹ ਵੀ ਜਾਚ ਸਿਖਾਈ। ਫਿਰ ਤਿਆਗ ਵੀ ਆਨੰਦਪੁਰ ਸਾਹਿਬ ਛੱਡਿਆ, ਵਿਛੋੜੇ ਪਏ ਕੰਡਿਆਂ ਦੀ ਸੇਜ ਤੇ ਪੈ ਕੇ ਵੀ ਖਿੜੇ ਮੱਥੇ ਮਹਾਰਾਜ ਕੋਈ ਮੱਥੇ ਵੱਟ ਨਹੀਂ ਪਾਇਆ। ਜੇ ਤੈਨੂੰ ਕੰਡਿਆਂ ਦੀ ਸੇਜ ਤੇ ਵੀ ਪੈਣਾ ਪੈ ਜੇ ਗੁਰਸਿੱਖਾ, ਫਿਰ ਵੀ ਆਖੀ ਤੇਰਾ ਕੀ ਆ ਮਿੱਠਾ ਲੱਗੇ। ਇਹ ਕੀ ਰੋਈ ਨਾ, ਜੇ ਕਿਤੇ ਕਿਸੇ ਦਾ ਵਿਛੋੜਾ ਪੈ ਜੇ ਤੇ ਇੰਨਾ ਦੁਖੀ ਨਾ ਹੋਈ ਕਿ ਤੂੰ ਵੀ ਕਹਿ ਮੈਂ ਵੀ ਹੁਣ ਆਤਮਘਾਤ ਕਰ ਲੈਣਾ, ਮੈਂ ਵੀ ਮਰ ਜਾਣਾ, ਮੈਂ ਜਿਉਂਦਾ ਰਹਿ ਹੀ ਨਹੀਂ ਸਕਦਾ। ਐਸਾ ਨਾ ਹੋਵੇ। ਸਰੀਰ ਕਰਕੇ ਮਹਾਰਾਜ ਇਸੇ ਕਰਕੇ ਸਰੀਰ ਵਿੱਚ ਵਿਚਰੇ। ਬਾਕੀ ਇਤਿਹਾਸ ਹੈ ਸਾਡਾ, ਦੋ ਗੱਲਾਂ ਨੇ, ਇੱਕ ਹੈ ਮਿਥਿਹਾਸ, ਇੱਕ ਹੈ ਇਤਿਹਾਸ। ਦੋ ਪਹਿਰੇਦਾਰਾਂ ਨੂੰ ਬੇਨਤੀ ਹੈ ਵੀ ਪਿੱਛੇ ਬੈਠ ਜਾਓ, ਆਉਣ ਵਾਲੀ ਸੰਗਤ ਨੂੰ ਬਾਅਦ ਵਿੱਚ ਮੱਥਾ ਟਿਕਾ ਦਿਆਂਗੇ, ਪਿੱਛੇ ਹੀ ਬੀਬੀਆਂ ਨੂੰ ਬੀਬੀਆਂ ਵਾਲੇ ਪਾਸੇ ਬਿਠਾਓ, ਭਾਈਆਂ ਨੂੰ ਭਾਈਆਂ ਵਾਲੇ ਪਾਸੇ ਬਿਠਾਓ। ਇਕਾਗਰਤਾ, ਅੱਜ ਜਰਾ ਕੁ ਜਰਨੈਟਰ ਦੀ ਆਵਾਜ਼ ਉਧਰੋਂ ਆ ਰਹੀ, ਉਹਦਾ ਖੜਕਾ ਹੋ ਰਿਹਾ, ਪਰ ਚਲੋ ਕੋਈ ਨੀ, ਜਦੋਂ ਆਪਣਾ ਇੱਧਰ ਮਨ ਜੁੜ ਗਿਆ ਤੇ ਉਹਦੀ ਆਵਾਜ਼ ਆਉਣ ਵੀ ਹਟ ਜਾਏਗੀ। जरा इधर ध्यान दो हम पूरा पूरा ध्यान दो। एक है मिथिहास एक है इतिहास। मिथिहास की होंगे मिथी गल इतिहास इति मिथी ते इति इधर जो बड़ा फर्क है। आप कहने असी हेमकुंड साहब जाना बह के प्रोग्राम मिथलो आप दवान कराने ने कमेटी आले कट्ठे होवो भी प्रोग्राम मिथलो भाव के अजे मिथना हेमकुंड साहब गए नहीं मिथिया ही है प्रोग्राम दवान अजे लगे नहीं अजे तो मिथिया ही है प्रोग्राम जेड़ा होया ना होवे मिथिया जावे बह के विचार होवे मिथिया जाए वह होंगे मिथिहास वापरिया तो है नहीं बस बह के मिथ लिया किसी लिखारी ने या किसी राइटर ने उन्हें बैठ के मिथिहास जेड़ा वापरिया नहीं बस दिमाग की भी काढ़ है इंज होया इंज होया इंज होया वह होंगे मिथिया वे सारा मिथिहास। एक होंगे इतिहास इति कई बार तुम पढ़ते हो कहानियां जा साखियां वो जदों कहानी पूरी हो जाती ना कहानी उदे पिछे कई लखारी लिखते ने इति इति भई ये लिखी गई हुण पूरा हो गया इतिहास जदों सारी साखी पूरी हो जाएगी ना उदे पिछे लिखणगे इति। पेपरां विच कई कहानियां छपदियां ने अखबारां विच नहीं तो लिखणगे चलदा जिहड़ी पूरी हो जाए उहदे पिछे आउंदा इति भी लिखी गई यह है लिख दित्ती सारी जिहड़ा इतिहास जिहड़ा वापरिया होवे जिहड़ा मिथिहास जिहड़ा वापरिया ना होवे सिर्फ मिथिया ही होवे आखो सतनाम। जिवें कि प्रमाण दिया मैं जल्दी समझ आएगी एक थे अंदर मिथिहास एक इतिहास मिथिया होया जिवें कि कहिंदे ने आम मछंदर नाथ कौन सी जिहड़ा मच्छी दे पेट चों पैदा होया सी मिथिहास है। बाणी कहती है मात पिता बिन बाल ना हो माता पिता बिना बच्चा पैदा नहीं हो सकता। वो कहते मच्छी के पेट चो पैदा होया यह मिथिहास बन गया। कई गल ऐसा ने जिमें कि अज होली का त्योहार मनाया जाता है सिख भी मनाते ने हिंदू भरा कुछ ज्यादा मनाते ने तुहाडे विच बड़े वीर भरा हिंदू बैठे ने मैनू पता है समझो जरा प्रहलाद हरनाक्ष का पुत्र सी हरनकश हरनाक्ष कह दो सीधे शब्द हरनाक्ष का पुत्र सी प्रहलाद ते सत साल की उम्र ओदी सी पांच साल की ध्रुव बालक दी ये दो बच्चों का नाम गुरु ग्रंथ साहिब महाराज की बाणी में दर्ज है दो भगतां दा किते ए नहीं लिखिया कि बाबे फरीद वांगू नाम जपो किते ए नहीं लिखिया कि सैन जी वांगू नाम जपो किते ए नहीं लिखिया कि धन्ने जट वांगू नाम जपो ये पंक्ति आउंदी है राम जपो जी ऐसे ऐसे ध्रुव प्रहलाद जप्यो हर जैसे अखो सतनाम। कहिंदे जे जपना है ना ते उन्हां वांगू जपो उन्हां दा प्रमाण तां दित्ता है उन्होंने पांच ते सत साल की उम्र विच ही ब्रह्म ज्ञान की अवस्था प्राप्त कर लिया इस करके उन्होंने प्रमाण दिता निकी जी उम्र विच पांच ते सत साल की उम्र विच किड्डी वड्डी बख्शिश के पात्र बन गए गुरु ग्रंथ साहिब महाराज विच विच उन्हां दा नाम है जिथे गुरु नानक नूं मत्था टेकदा ना उत्थे ध्रुव बालक नूं भी मत्था टेकदा उत्थे रविदास नूं भी टेकदा उत्थे लोग कहिंदे नाई है हुसैन जी नूं भी टेकदा लोग कहते जुलाह है कबीर जी भी टिकता लोग सत संगत जी कहते चमार है रविदास जी भी उत्थे मत्था टेकदा इत्थे सब नूं ते भगत रविदास जी नूं भी मत्था टेकदा ध्रुव बालक ते प्रहलाद नूं भी मत्था टेकदा। प्रहलाद हरनाक्ष का पुत्र है हरनाक्ष ने कीती बंदगी बड़ी भगती कीती इतिहास ला मैं छोटी जी बेनती करके आपां गल उही करनी जो गुरु गोबिंद सिंह दे जीवन ते मैं बेनती तुहाडे चरणां च कीती सी कि यह जिहड़ा समागम है ये 300 साल वड्डे छोटे साहबजादे ते माता गुजर कौर जी दे शहीदी दिहाड़े दे संबंध च ਤੇ ਆਪਾਂ ਉਹੀ ਵਿਚਾਰ ਕਰਨੀ ਹੈ ਜਿਹੜੀ ਆਪਣੀ ਗੱਲ ਚੱਲ ਰਹੀ ਹੈ ਪਿਛਲੇ ਦਿਵਾਨਾਂ ਚ। ਇਹੀ ਦੋ ਦਿਨ ਵਿਚਾਰ ਕਰਨੀ। ਇਹ ਮੈਂ ਬੇਨਤੀ ਤਾਂ ਕਰਨ ਲੱਗਿਆ ਮਿਥਿਹਾਸ ਤੇ ਇਤਿਹਾਸ ਦਾ ਪਤਾ ਲੱਗ ਜਾਏ। ਹਰਨਾਕਸ਼ ਦਾ ਪੁੱਤਰ ਪ੍ਰਹਿਲਾਦ, ਹਰਨਾਕਸ਼ ਨੇ ਕੀਤੀ ਬੰਦਗੀ, ਪਰਮੇਸ਼ਰ ਪ੍ਰਤੱਖ ਹੋ ਗਏ, ਹਾਂ ਬਈ ਦੱਸ ਕੀ ਚਾਹੀਦਾ। ਕਹਿੰਦੇ ਜੀ ਮੈਨੂੰ ਵਰ ਦਿਓ, ਵਰ ਕਾਹਦਾ, ਮੇਰੇ ਤੇ ਇਹ ਮਿਹਰ ਕਰੋ ਵੀ ਨਾ ਮੈਂ ਦਿਨ ਮਰਾਂ, ਨਾ ਮੈਂ ਰਾਤ ਮਰਾਂ, ਨਾ ਮੈਂ ਅੰਦਰ ਮਰਾਂ, ਨਾ ਮੈਂ ਬਾਹਰ ਮਰਾਂ, ਨਾ ਮੈਨੂੰ ਕੋਈ ਜਾਨਵਰ ਮਾਰੇ, ਨਾ ਕੋਈ ਮੈਨੂੰ ਬੰਦਾ ਮਾਰੇ, ਕਿਰਪਾ ਕਰੋ, ਨਾ ਮੈਂ ਕਿਸੇ ਹਥਿਆਰ ਨਾਲ ਮਰਾਂ, ਨਾ ਮੈਂ ਕਿਸੇ ਬਿਮਾਰੀ ਨਾਲ ਮਰਾਂ, ਇਹ ਕਿਰਪਾ ਕਰ ਦਿਓ, ਨਾ ਧਰਤੀ ਤੇ ਮਰਾਂ, ਨਾ ਆਕਾਸ਼ ਵਿੱਚ ਮਰਾਂ। ਵਰ ਮੰਗਿਓ ਭਗਵਾਨ ਕਹਿੰਦੇ ਤਥਾਸਤੂ, ਪਰ ਇਹੋ ਜਿਹਾ ਤੇ ਕੋਈ ਹੈ ਹੀ ਨਹੀਂ ਜਿਹੜਾ ਨਾ ਮਰੇ। ਕਾਲ ਦਾ ਅਸਰ ਸਭ ਤੇ ਹੁੰਦਾ ਹੈ, ਇੱਕੋ ਹੀ ਹੈ, ਉਹ ਹੈ ਅਕਾਲ ਪੁਰਖ। ਉਹਦੇ ਤੇ ਅਕਾਲ ਕਾਲ ਦਾ ਕੋਈ ਅਸਰ ਨਹੀਂ। ਅਕਾਲ ਇੱਕ ਤੇ ਕਾਲ, ਪਰ ਉਹ ਹੈ ਅਕਾਲ ਜਿਹਦੇ ਤੇ ਅਕਾਲ ਦਾ ਅਸਰ ਨਾ ਹੋਵੇ ਕੋਈ। ਸਾਰੀ ਦੁਨੀਆਂ ਨੂੰ ਡਰ ਲੱਗਦਾ ਪਰ ਉਹ ਨਿਰਭਉ ਹੈ। ਸਾਰੀ ਦੁਨੀਆਂ ਦਾ ਕਿਸੇ ਨਾਲ ਵੈਰ ਹੈ, ਉਹ ਨਿਰਵੈਰ ਹੈ। ਸਤ ਸੰਗਤ ਜੀ ਹੁਣ ਵਰ ਤੇ ਮੰਗ ਲਏ, ਤਥਾਸਤੂ ਵੀ ਕਹਿਤਾ ਭਗਵਾਨ ਨੇ, ਪਰ ਹੁਣ ਇਹਨੂੰ ਮਾਰਨਾ ਤੇ ਪੈਣਾ ਹੈ। ਫਿਰ ਉਹਦੇ ਘਰ ਦੇ ਵਿੱਚ ਹੀ ਪ੍ਰਹਿਲਾਦ ਪੈਦਾ ਹੋ ਗਿਆ, ਨਿੱਕਾ ਜਿਹਾ ਪੁੱਤਰ ਉਹਦਾ। ਉਹ ਉਲਟ ਚੱਲਣ ਲੱਗ ਗਿਆ ਆਪਣੇ ਬਾਪੂ ਦੇ, ਆਪਣੇ ਪਿਤਾ ਦੇ ਵਿਰੁੱਧ ਹੋ ਕੇ ਖੜ ਗਿਆ। ਉਹ ਵਿਰੁੱਧ ਕਿਉਂ ਹੋਇਆ? ਇੱਕ ਵਾਰੀ ਸਾਰੀ ਦੁਨੀਆਂ ਵਿੱਚੋਂ ਉਹਨੇ ਮੂਰਤੀਆਂ ਚਕਾਤੀਆਂ ਭਗਵਾਨ ਦੀਆਂ, ਕਹਿੰਦੇ ਵੀ ਮੈਂ ਹੀ ਰੱਬ ਹਾਂ, ਰੱਬ ਨੀ ਮਰਦਾ, ਮੈਂ ਨੀ ਮਰਦਾ, ਮੇਰੇ ਤੇ ਰੱਬ ਚ ਫਰਕ ਕੀ? ਉਹ ਵੀ ਨੀ ਮਰਦਾ, ਮੈਂ ਕਿਹੜਾ ਮਰਨਾ? ਸਾਰੀ ਦੁਨੀਆਂ ਨੇ ਮਰ ਜਾਣਾ, ਮੈਨੂੰ ਕੋਈ ਮਾਰਨ ਵਾਲਾ ਹੈ ਹੀ ਨਹੀਂ, ਮੈਂ ਵੀ ਪਰਮੇਸ਼ਰ ਹੀ ਹਾਂ, ਮੇਰੀ ਪੂਜਾ ਕਰੋ। ਭਗਵਾਨ ਦੀਆਂ ਮੂਰਤੀਆਂ ਚਕਵਾ ਕੇ ਹਰਨਾਕਸ਼ ਨੇ ਆਪਣੀਆਂ ਮੂਰਤੀਆਂ ਰਖਾਤੀਆਂ। ਜਲੇ ਹਰਨਾਕਸ਼, ਥਲੇ ਹਰਨਾਕਸ਼, ਹੈਪੀ ਹਰਨਾਕਸ਼, ਹੋਸੀ ਹਰਨਾਕਸ਼, ਹਰ ਪਾਸੇ ਮੇਰਾ ਹੀ ਨਾਮ ਜਪੋ। ਤੇ ਪਰਜਾ ਡਰਦੀ ਹੋਈ ਹਰਨਾਕਸ਼ ਦਾ ਨਾਮ ਜਪਣ ਲੱਗ ਗਈ। ਪ੍ਰਹਿਲਾਦ ਵੀ ਜਪਦਾ, ਨਿੱਕਾ ਜਿਹਾ ਬੱਚਾ। ਇੱਕ ਦਿਨ ਤੁਰਿਆ ਜਾਂਦਾ ਹੈ, ਇੱਕ ਬੀਬੀ ਕੋਈ ਘੁਮਿਆਰੀ ਭਾਂਡੇ ਉਹਨੇ ਰੱਖੇ ਹੋਏ ਸੀ ਤੇ ਬਾਹਰ ਬੈਠੀ, ਨਾਲੇ ਅੱਗ ਲਾਈ ਹੋਈ ਭਾਂਡਿਆਂ ਨੂੰ, ਆਵੀ ਪਾਈ ਹੋਈ, ਤੇ ਨਾਲੇ ਉਹ ਰਾਮ 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 ਜਪਦੀ। ਪ੍ਰਹਿਲਾਦ ਲੰਘਿਆ ਜਾਂਦਾ ਪੜ੍ਹਨ ਚੱਲਿਆ ਚਾਟਸ਼ਾਲਾ ਚ, ਜਾ ਕੇ ਕਹਿੰਦਾ ਬੀਬਾ ਇਹ ਤੂੰ ਕੀ ਜਪਦੀ? ਕਹਿੰਦੇ ਰਾਮ ਰਾਮ, ਸਾਰੀ ਦੁਨੀਆਂ ਮੇਰੇ ਪਿਤਾ ਦਾ ਨਾਮ ਜਪਦੀ, ਤੂੰ ਕਿਦਾਂ ਜਪਣ ਲੱਗ ਪਈ? ਉਹ ਕਹਿੰਦੇ ਤੇਰਾ ਬਾਪੂ ਹੈ ਨਾ ਜਿਹੜਾ, ਉਹ ਤੇ ਝੂਠਾ ਰੱਬ ਹੈ, ਮੈਂ ਅਸਲੀ ਰੱਬ ਦਾ ਨਾਮ ਜਪਦੀ। ਤੇਰਾ ਪਿਤਾ ਉਹ ਤੇ ਝੂਠਾ ਰੱਬ ਹੈ। ਕਹਿੰਦੇ ਝੂਠਾ ਹੈ? ਬਿਲਕੁਲ, ਡਰਾ ਕੇ ਲੋਕਾਂ ਤੋਂ ਨਾਮ ਜਪਾਉਂਦਾ, ਡਰਾ ਕੇ। ਉਹਦੇ ਅੰਦਰ ਪ੍ਰੇਮ ਨਹੀਂ, ਉਹਦੇ ਪ੍ਰਤੀ ਕਿਸੇ ਦੇ ਮਨ ਚ ਪ੍ਰੇਮ ਨਹੀਂ, ਅਸਲੀ ਰੱਬ ਤੇ ਕੋਈ ਹੋਰ ਹੈ। ਉਹਦੇ ਤੋਂ ਹੁਣ ਪ੍ਰਜਾ ਡਰਦੀ ਹੋਈ ਉਹਦਾ ਨਾਮ ਜਪੀ ਜਾਂਦੀ ਹੈ, ਜੇ ਨਾ ਨਹੀਂ ਜਪਾਂਗੇ ਤੇ ਮਾਰ ਦੇਗਾ। ਅੱਛਾ ਇਹ ਦੱਸ ਵੀ ਤੂੰ ਕਿਉਂ ਰਾਮ ਰਾਮ ਜਪਦੀ ਹੈ? ਕਹਿੰਦੀ ਮੈਂ ਇੱਥੇ ਆਵਾ ਪਾਇਆ ਭਾਂਡੇ ਪਕਾਉਣ ਵਾਸਤੇ, ਮੇਰੇ ਘੜੇ ਪੱਕ ਜਾਣ, ਜਦੋਂ ਅੱਗ ਲਾ ਦਿੱਤੀ ਪਿੱਛੋਂ ਚੇਤਾ ਆਇਆ ਵੀ ਇੱਕ ਘੜੇ ਦੇ ਵਿੱਚ ਬਿੱਲੀ ਨੇ ਬੱਚੇ ਦਿੱਤੇ ਹੋਏ ਸੀ, ਪਤਾ ਲੱਗਿਆ ਮੈਨੂੰ ਬਾਅਦ ਵਿੱਚ। ਹੁਣ ਜੇ ਤੇ ਮੈਂ ਅੱਗ ਬੁਝਾਉਂਦੀ ਹਾਂ ਫਿਰ ਮੇਰਾ ਨੁਕਸਾਨ ਹੋ ਜਾਏਗਾ ਬਹੁਤ, ਨਹੀਂ ਤੇ ਫਿਰ ਬੱਚੇ ਮਰ ਜਾਣਗੇ ਜੇ ਅੱਗ ਨਾ ਬੁਝਾਈ। ਹੁਣ ਮੈਂ ਰਾਮ ਦੇ ਅੱਗੇ ਅਰਦਾਸਾਂ ਕਰਦੀ ਹਾਂ ਵੀ ਭਗਵਾਨ ਕਿਰਪਾ ਕਰੋ, ਅਕਾਲ ਪੁਰਖ ਕਿਰਪਾ ਕਰ ਦੇਵੇ ਤੇ ਬਿੱਲੀ ਦੇ ਬੱਚੇ ਬਚ ਜਾਣ। ਪ੍ਰਹਿਲਾਦ ਕਹਿੰਦਾ ਇਸ ਤਰ੍ਹਾਂ ਵੀ ਹੋ ਸਕਦਾ? ਕਹਿੰਦੇ ਹੋਏਗਾ, ਜੇ ਰਾਮ ਹੋਏਗਾ ਤੇ ਬੱਚੇ ਬਚ ਜਾਣਗੇ। ਕਹਿੰਦੇ ਜਿੱਦਣ ਆਵਾ ਖੋਲੇਗੀ ਨਾ, ਜਿੱਦਣ ਭਾਂਡੇ ਕੱਢੇਗੀ ਬਾਹਰ, ਮੈਨੂੰ ਸੱਦ ਲਈ। ਪ੍ਰਹਿਲਾਦ ਚਲਿਆ ਗਿਆ, ਜਿੱਦਣ ਆਵਾ ਖੋਲਣਾ ਸੀ ਉਦਣ ਸੱਦ ਲਿਆ। ਉਹ ਬੀਬੀ ਭਾਂਡੇ ਚੁੱਕਦੀ ਗਈ, ਚੁੱਕਦੀ ਗਈ, ਚੁੱਕਦੀ ਗਈ, ਰਾਮ ਜੀ ਬੱਚਿਆਂ ਨੂੰ ਬਚਾ ਲਿਓ, ਨਾਲੇ ਇੰਜ ਕਰੇ ਯਾਦ। ਅਰਦਾਸਾਂ ਕਰਦੀ ਰਹੀ ਕਰਦੀ ਰਹੀ, ਜਦੋਂ ਆਇਆ ਉਹ ਘੜਾ ਜਿਹਦੇ ਵਿੱਚ ਬੱਚੇ ਪਏ ਸੀ, ਬਿੱਲੀ ਦੇ ਬਲੂੰਗੜੇ ਨਿੱਕੇ ਨਿੱਕੇ, ਸਾਰੇ ਘੜੇ ਪੱਕ ਗਏ। ਉਹ ਘੜੇ ਦੇ ਸੇਕ ਨੇੜੇ ਵੀ ਨਹੀਂ ਗਿਆ, ਬੱਚੇ ਉਵੇਂ ਜਿਵੇਂ ਵਿੱਚੋਂ ਨਿਕਲ ਆਏ। ਕਹਿੰਦੇ ਪ੍ਰਹਿਲਾਦ ਵੇਖਿਆ ਨਾ, ਬਚ ਗਏ ਨਾ ਬੱਚੇ, ਬਸ ਫਿਰ ਉਸ ਦਿਨ ਤੋਂ ਕਹਿੰਦਾ ਅੱਜ ਤੋਂ ਮੁੜ ਕੇ ਮੈਂ ਵੀ ਆਪਣੇ ਬਾਪੂ ਦਾ ਨਾਮ ਨਹੀਂ ਜਪਦਾ, मैं भी बस राम 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 नारायण नारायण लग पिया करन। स्कूल विच गया चाटशाला विच, उत्थे जाके भी उन्हें बच्चियां नूं उही जपाउणा शुरू करता, कहिंदे मेरा बापू झूठा रब उहदा नाम ना जप। संडा ते मरका दो गुरु सन, एक संडा एक मरका उहदा नाम लिखिया इतिहास च, उह पढ़ाउंदे सी। इन्हें जाके सारे बच्चियां नूं भी उही सिखाता, उन्होंने बड़ा समझाया, प्रहलाद ना समझिया। फिर हरनाक्ष कौर आके रौला लग पे पाउण, कहिंदे भी तेरा ते पुत्तर ही तेरा नाम नहीं जपदा। संडा मरका जाए पुकारे, प्रहलाद आप विगड़िया सब चाटड़े बगाड़े। तेरे पुत्र ने आप विगड़िया सब चाटड़े बगाड़े, राजा जी तेरे बाल के। आप बिगड़िया सब चाटड़े बगाड़े, राजा तेरे बाल के।
गुड़िया सब चाटड़े बिगाड़े, राजा जी तेरे बाल के। आप गुड़िया सब चाटड़े बिगाड़े, राजा जी तेरे बाल के। सब चाटड़े बगाड़े, राजा जी तेरे बाल के। आप बिगड़े सब चाटड़े बगाड़े, राजा तेरे बाल के। ओ आप बिगड़े आते चाटड़े बगाड़े, राजा जी तेरे बाल के। आप बिगड़े सब चाटड़े बगाड़े, राजा जी तेरे बाल। आप बिगड़िया सब चाटड़े बिगाड़े, राजा जी तेरे बाल के।
आप बिगड़ गया नाले सारे बच्चे बिगाड़ दिते। घर आया प्रहलाद, पुत्र तू की करन लग पिया, रब ते मैं आ। कहिंदा नहीं पिता जी, तुसी ते एवें डरा के लोकां तों रब बने फिरदे, तुसी रब नहीं हो, असली रब ते कोई होर है। पुत्तर ही विरुद्ध हो गया, घर च ही बगावत हो गई। वड्याई दा भुखा हरनाक्ष, जे ते मेरा नाम जपना ठीक है, नहीं ते तेनू छड्डना ही नहीं। कहिंदा पिता जी जो मर्जी कर लो, हुण उस नारायण दा नाम मेरे हिरदे च वस गया, मैं नहीं छड्ड सकदा, जो मर्जी कर लो। फिर कहिंदे ने उहनूं पाणी दे विच सुट्टिया प्रहलाद नूं। प्यो प्यो ने भेजे बंदे, कहिंदे मार दिओ पाणी च सुट दिओ इहनूं। उह फिर ना मरिया, घर आ गया। वड्डे वड्डे सप्प कमरे दे विच बंद करते, विच उहनूं बंद करता, सप्प उहदे नाल खेडण लग गए, कुछ वी ना आखिया। उच्चियां पहाड़ियां चों सुट्टिया प्रहलाद दा, तां ना कुछ विगड़िया। फिर एक दिन होलका सी, हरनाक्ष दी भैण लगदी सी प्रहलाद दी भूआ। उह कहिंदी वीर तूं ते रब बनिया बनाया सै, पर तेरा पुत्तर तेनूं रब नहीं बन दिंदा। भैण फिर तूं मैनूं चारा दस दे कोई। कहिंदी फिर इंज कर, तेरे तो नहीं मरदा ये काम, मैं कर देनी आ, लगदा भावें मेरा भतीजा ही है, ये काम मैं कर देनी। तू किवें मारेंगी इहनूं, अग च सड़दा नहीं, पानी च डुबिया नहीं, पहाड़ तो सुटिया तां ना मरिया। कहिंदा मैं, कहिंदी मैं मार देनी, तू फिकर ना कर। मैनूं बर्मा वल्लों वर मिलिया होया, इक चादर मिली हुई, जे मैं उह चादर उत्ते लै लवां ना, बुकल मार लां, ते मेरे नेड़े अग नहीं आ सकदी, अग मैनूं साड़ नहीं सकेगी। इहनूं मैं अपनी गोद विच बिठा लैनी आ, आले दुआले लकड़ां दे ढेर ला दिओ, अग बाल दिओ, लकड़ां सड़ जाणगियां, इह सड़ जाएगा, मैं विच्चों निकल आऊं जिउंदी, मेरा कुछ विगड़ना नहीं। लो हुण ध्यान दिओ, मैं गल शुरू कीती सी वी मिथिहास ਤੇ ਇਤਿਹਾਸ ਬੜਾ ਫਰਕ ਹੈ। ਉਹ ਵਿੱਚੋਂ ਵਿੱਚ ਬੈਠ ਗਈ ਹੋਲਕਾ ਜਿਹਦਾ ਛੋਟਾ ਨਾਮ ਹੋਲੀ ਹੈ, ਜਿਵੇਂ ਆਮ ਕਈ ਲੋਕ ਨਾਮ ਇੱਕ ਵੱਡਾ ਨਾਮ ਹੁੰਦਾ ਇੱਕ ਛੋਟਾ ਨਾਮ ਰੱਖ ਲੈਂਦੇ ਨੇ ਬੱਚਿਆਂ ਦੇ, ਆਮ ਉਹਨੂੰ ਹੋਲਕਾ ਕਿਹਾ ਨਾਮ ਉਹਦਾ, ਪਰ ਹੋਲੀ ਵੀ ਕਹਿ ਦਿੰਦੇ ਕਈ ਹੋਲੀ। ਉਹ ਹੋਲਕਾ ਗੋਦ ਵਿੱਚ ਲੈ ਕੇ ਪ੍ਰਹਿਲਾਦ ਨੂੰ ਆਲੇ ਦੁਆਲੇ ਲੱਕੜਾਂ ਚਿਣ ਲਈਆਂ, ਬਹਿ ਗਈ, ਅੱਗ ਲਾ ਦਿਓ, ਅੱਗ ਬਾਲ ਦਿੱਤੀ, ਲਟਾ ਲਟ ਅੱਗ ਮੱਚਦੀ ਹੈ, ਅੱਗ ਅਜੇ ਬੁੱਝੀ ਨਹੀਂ। ਹਰਨਾਕਸ਼ ਦੇ ਜਿਹੜੇ ਬੰਦੇ ਨੇ ਸਾਰੇ ਸਾਧ ਸੰਗਤ, ਉਹਨਾਂ ਨੇ ਰੌਲਾ ਪਾਉਣਾ ਸ਼ੁਰੂ ਕਰਤਾ, ਸ਼ਰਾਬਾਂ ਪੀਤੀਆਂ, ਇੱਕ ਦੂਜੇ ਉੱਤੇ ਰੰਗ ਸਿੱਟਣਾ ਸ਼ੁਰੂ ਕਰ ਦਿੱਤਾ, ਤੇ ਰੌਲਾ ਕੀ ਪਾਉਂਦੇ ਨੇ, ਕਹਿੰਦੇ ਵੀ ਪ੍ਰਹਿਲਾਦ ਮਰ ਗਿਆ, ਅੱਜ ਨਿਬੜ ਗਿਆ ਕੰਮ, ਹੋਲਕਾ ਹੈ, ਪ੍ਰਹਿਲਾਦ ਮਰ ਗਿਆ, ਹੋਲਕਾ ਹੈ, ਹੋਲਕਾ ਹੈ, ਹੋਲੀ ਹੈ, ਗੱਲ ਇੱਕੋ ਹੀ, ਹੋਲੀ ਹੈ, ਪ੍ਰਹਿਲਾਦ ਮਰ ਗਿਆ, ਹੋਲੀ ਹੈ। ਆ ਜਿਹੜਾ ਨਾਲੇ ਸਿੱਟਣਗੇ ਨਾ ਰੰਗ, ਨਾਲੇ ਕਹਿਣਗੇ ਹੋਲੀ ਹੈ, ਹੋਲੀ ਹੈ, ਇਹ ਪਹਿਲੀ ਵਾਰੀ ਉੱਥੋਂ ਸ਼ੁਰੂ ਹੋਇਆ। ਉਹ ਕਹਿਣ ਪ੍ਰਹਿਲਾਦ ਮਰ ਗਿਆ ਤੇ ਹੋਲੀ ਹੈ। ਉਹ ਪ੍ਰਹਿਲਾਦ ਦੀ ਪਾਲਟੀ ਦੇ ਵੀ ਬੰਦੇ ਹੈਗੇ ਸੀ ਥੋੜੇ ਜਿਹੇ ਨਿੱਕੇ ਨਿੱਕੇ ਬੱਚੇ, ਉਹ ਅਰਦਾਸਾਂ ਕਰਦੇ ਨੇ, ਕਹਿੰਦੇ ਰਾਮ ਜੀ ਸਾਡਾ ਲੀਡਰ ਤੇ ਉਹੀ ਹੈ, ਉਹਨੂੰ ਬਚਾ ਲਓ, ਕਿਰਪਾ ਕਰ ਦਿਓ, ਬਚ ਜਾ। ਬਸ ਫਿਰ ਜਦੋਂ ਲੱਕੜਾਂ ਬੁੱਝ ਗਈਆਂ, ਅੱਗ ਬੁੱਝ ਗਈ, ਹੋਲਕਾ ਦੀਆਂ ਉੱਥੇ ਹੱਡੀਆਂ ਵੀ ਨਹੀਂ ਲੱਭੀਆਂ, ਪ੍ਰਹਿਲਾਦ ਦਾ ਕੁਝ ਵਿਗੜਿਆ ਹੀ ਨਹੀਂ। ਆਖੋ ਸਤਨਾਮ, ਪ੍ਰਹਿਲਾਦ ਤੇ ਉਵੇਂ ਜਿਵੇਂ ਬੈਠਾ, ਤੇ ਜਿਹੜੀ ਹੋਲਕਾ ਸੀ ਉਹ ਸੜ ਗਈ, ਉਹ ਚਾਦਰ ਉਹਦੇ ਤੇ ਪੈ ਗਈ ਪ੍ਰਹਿਲਾਦ ਤੇ, ਹੋਲਕਾ ਸੜ ਕੇ ਸਵਾਹ ਹੋ ਗਈ। ਸਾਰੀ ਦੁਨੀਆਂ ਨੇ ਵੇਖੀ ਵੀ ਹੋਲੀ ਸੜ ਗਈ, ਸੜ ਗਈ ਸਾਰੀ ਦੁਨੀਆਂ ਨੇ ਵੇਖੀ, ਪਰ ਅੱਜ ਤੱਕ ਕਹਿੰਦੇ ਨੇ ਵੀ ਹੋਲੀ ਹੈ। ਆਖੋ ਸਤਨਾ, ਹੋਲੀ ਹੈ। ਪ੍ਰਹਿਲਾਦ ਕਹਿਣਾ ਦੇਸ ਵੀ ਪ੍ਰਹਿਲਾਦ ਹੈ, ਹੋਲਕਾ ਸੜ ਗਈ, ਉਹਨਾਂ ਨੇ ਇੱਕ ਵਾਰੀ ਰੌਲਾ ਪਾ ਦਿੱਤਾ, ਕਹਿੰਦੇ ਹੋਲੀ ਹੈ, ਅੱਜ ਤੱਕ ਇਹ ਕੰਮ ਚੱਲਦਾ ਹੁੰਦਾ। ਗੁਰਮੁਖੋ ਹਿੰਦੂ ਭਰਾ ਫਿਰ ਵੀ ਚੰਗੇ ਨੇ, ਜੇ ਅੱਜ ਕਿਸੇ ਨੂੰ ਕਹੋਗੇ ਨਾ ਵੀ ਤੁਸੀਂ ਇੰਜ ਕਿਉਂ ਕਹਿੰਦੇ ਹੋ, ਉਹ ਕਹਿਣਗੇ ਜਿਵੇਂ ਸਾਡੇ ਵੱਡਿਆਂ ਨੇ ਕਹਿਤਾ ਬਸ ਠੀਕ ਹੈ, ਗਲਤ ਕਹਿਤਾ ਤਾਂ ਵੀ ਕਹਿਣਾ ਸੀ, ਜੇ ਠੀਕ ਕਹਿਤਾ ਤਾਂ ਵੀ ਕਹਿਣਾ, ਜਿਵੇਂ ਕਹਿਤਾ ਠੀਕ ਹੈ, ਬਸ ਉਵੇਂ ਚੱਲਦੀ ਆਉਂਦੀ ਮਰਿਆਦਾ। ਉਹਨਾਂ ਨੇ ਹੋਲੀ ਹੈ ਕਹਿਤਾ, ਭਾਵੇਂ ਹੈ ਪ੍ਰਹਿਲਾਦ, ਹੋਲੀ ਹੈ ਕਹਿਤਾ, ਤੇ ਇਹ ਅੱਜ ਤੱਕ ਕਹਿੰਦੇ ਆ ਰਹੇ ਨੇ। ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਪੜ੍ਹੋ ਤੇ ਵਿਚਾਰੋ, ਉਹ ਗਲਤ ਨੂੰ ਵੀ ਠੀਕ ਕਹਿੰਦੇ ਆ ਰਹੇ ਨੇ, ਅਸੀਂ ਮੰਨਣ ਨੂੰ ਤਿਆਰ ਹੀ ਨਹੀਂ। ਆਖੋ ਸਤਨਾਮ, ਇਤਿਹਾਸ ਤੇ ਮਿਥਿਹਾਸ ਫਿਰ ਮਾਰਿਆ ਕਿਵੇਂ ਸੀ। ਇੱਕ ਬੇਨਤੀ ਕਰਾਂਗੇ ਛੋਟੀ ਜੀ, ਹੋਲਕਾ ਤੇ ਸੜ ਗਈ, ਪ੍ਰਹਿਲਾਦ ਬਚ ਗਿਆ, ਚੜਿਆ ਗੁੱਸਾ ਹਰਨਾਕਸ਼ ਨੂੰ, ਤੇ ਉਹਨੇ ਇੱਕ ਥੰਮ ਗਰਮ ਕਰਾ ਲਿਆ ਬੜਾ ਲਾਲ, ਕਹਿੰਦੇ ਇਹਨੂੰ ਜੱਫਾ ਮਾਰ ਲੈ ਨਹੀਂ ਤੇ ਮੈਂ ਤੈਨੂੰ ਅੱਜ ਖਤਮ ਕਰ ਦੇਣਾ। ਪ੍ਰਹਿਲਾਦ ਨੇ ਉਹਨੂੰ ਹੁਕਮ ਹੋ ਗਿਆ, ਪਾਲ ਤੱਤਿਆਂ ਥੰਮਾਂ ਨੂੰ ਜੱਫੀਆਂ, ਵੇਖੂ ਕਿਵੇਂ ਰੱਬ ਰੱਖਦਾ, ਵੇਖਾਂਗਾ ਤੇਰਾ ਰੱਬ ਤੈਨੂੰ ਕਿਵੇਂ ਰੱਖੇਗਾ। ਤੇ ਪ੍ਰਹਿਲਾਦ ਨੇ ਨਿਗਾਹ ਮਾਰੀ, ਕਹਿੰਦੇ ਨੇ ਪਰਮੇਸ਼ਰ ਕੀੜੀ ਦਾ ਰੂਪ ਧਾਰ ਕੇ ਥੰਮ ਤੇ ਤੁਰਿਆ ਜਾਂਦਾ ਵੀ ਕਿਤੇ ਡੋਲ ਨਾ ਜਾਏ। ਉਹ ਕਹਿੰਦਾ ਜਿਹੜਾ ਥੰਮ ਕੀੜੀ ਨੂੰ ਨਹੀਂ ਸਾੜ ਸਕਦਾ ਮੇਰਾ ਕੀ ਵਿਗਾੜੂਗਾ। ਖੁਸ ਬਸ ਫਿਰ ਮਾਰ ਲਿਆ ਜੱਫਾ, ਪ੍ਰਹਿਲਾਦ ਦਾ ਕੁਛ ਨਹੀਂ ਵਿਗੜਿਆ, ਥੰਮ ਠੰਡਾ ਹੋ ਗਿਆ। ਫਿਰ ਮਿਆਨ ਵਿੱਚੋਂ ਕੱਢੀ ਤਲਵਾਰ ਹਰਨਾਕਸ਼ ਨੇ, ਕਹਿੰਦੇ ਲੈ ਹੁਣ ਨਹੀਂ ਤੂੰ ਬਚਦਾ, ਆਵਾਜ਼ ਮਾਰ ਲੈ ਤੇਰੇ ਰੱਬ ਨੂੰ। ਉੱਪਰ ਤਲਵਾਰ ਚੁੱਕੀ, ਫਿਰ ਉਦੋਂ ਫਿਰ ਭਗਵਾਨ ਨਰਸਿੰਘ ਦਾ ਰੂਪ ਧਾਰ ਕੇ ਆ ਗਏ। ਆਖ ਸਤਨਾ, ਨਰਸਿੰਘ, ਨਰਸਿੰਘ ਛੇ ਤਰ੍ਹਾਂ ਦੇ ਅਵਤਾਰ ਮੰਨੇ ਨੇ, ਅੰਸਾ ਅਵੰਸਾ, ਪਹਿਲਾਂ ਨਿਤ ਨਿਮਿਤ, ਅੰਸਾ ਅਵੰਸਾ, ਪੂਰਨ ਤੇ ਤਮ ਪੂਰਨ, ਛੇ ਤਰ੍ਹਾਂ ਦੇ ਅਵਤਾਰ ਦੁਨੀਆਂ ਚ ਆਉਂਦੇ ਨੇ। ਇੱਕ ਨਿਤ ਅਵਤਾਰ ਹੁੰਦੇ ਨੇ ਜਿਹੜੇ ਹਰ ਰੋਜ਼ ਦੁਨੀਆਂ ਚ ਰਹਿ ਕੇ ਦੁਨੀਆਂ ਨੂੰ ਉਤਾਰਦੇ ਨੇ ਮਹਾਂਪੁਰਖ। ਇੱਕ ਹੁੰਦੇ ਨੇ ਨਿਮਿਤ, ਕਿਸੇ ਕੰਮ ਇੱਕ ਕੰਮ ਦੇ ਨਿਮਿਤ ਜਿਹੜਾ ਅਵਤਾਰ ਆਵੇ। ਹਰਨਾਕਸ਼ ਨੂੰ ਮਾਰਨ ਵਾਸਤੇ ਭਗਵਾਨ ਨੇ ਨਰਸਿੰਘ ਦਾ ਰੂਪ ਧਾਰਿਆ ਇੱਕੋ ਕੰਮ ਦੇ ਨਿਮਿੱਤ ਆਏ, ਭਗਵਾਨ ਦੂਜਾ ਕੰਮ ਨਹੀਂ ਕੀਤਾ, ਇੱਕੋ ਕੰਮ ਕੀਤਾ। ਉਹ ਹੁੰਦੇ ਨੇ ਨਿਮਿੱਤ ਅਵਤਾਰ, ਜਿਹੜੇ ਇੱਕ ਕੰਮ ਨੂੰ ਮੁੱਖ ਰੱਖ ਕੇ ਆਉਣ। ਨਰਸਿੰਘ ਸਿਰਫ ਅਰਨਾਕਸ਼ ਨੂੰ ਮਾਰਨ ਵਾਸਤੇ ਆਏ, ਪਰਮੇਸ਼ਰ ਨੇ ਨਰਸਿੰਘ ਦਾ ਰੂਪ ਧਾਰਿਆ। ਨਰਸਿੰਘ ਦਾ ਭਾਵ ਇਹ ਸੀ, ਅੱਧਾ ਜਿਹੜਾ ਸਰੀਰ ਸੀ ਉਹ ਸ਼ੇਰ ਵਾਲਾ ਉੱਪਰਲਾ ਹਿੱਸਾ, ਅੱਧਾ ਧੜ ਜਿਹੜਾ ਸੀ ਉਹ ਬੰਦਿਆਂ ਵਾਲਾ। ਵੱਡੇ ਵੱਡੇ ਨਹੁੰ ਨੇ। ਹਰਨਾਕਸ਼ ਨੇ ਜਦੋਂ ਭਗਵਾਨ ਨਾਲ ਵੇਖਿਆ, ਕਹਿੰਦਾ ਮੈਨੂੰ ਪਤਾ ਵੀ ਤੁਸੀਂ ਭਗਵਾਨ ਆਇਓ ਮੈਨੂੰ ਮਾਰਨ, ਪਰ ਪਹਿਲਾਂ ਮੇਰੇ ਵਰ ਤੇ ਪੂਰੇ ਕਰੋ, ਜਿਹੜੇ ਤੁਸੀਂ ਮੈਨੂੰ ਵਰ ਦਿੱਤੇ ਹੋਏ ਨੇ। ਕਹਿੰਦੇ ਤੇਰੇ ਵਰ ਪੂਰੇ ਕਰਾਂਗੇ। ਚੁੱਕ ਲਿਆ ਹਰਨਾਕਸ਼ ਨੂੰ, ਗੋਦ ਚ ਬਿਠਾ ਲਿਆ। ਹੁਣ ਵੱਡਾ ਸਾਰਾ ਸਰੀਰ ਧਾਰਨ ਕੀਤਾ ਸੀ, ਕਹਿੰਦੇ ਵਰ ਮੰਗੇ ਸੀ ਤੂੰ ਦੇਹਲੀਆਂ ਚ ਲੈ ਗਏ, ਲੈ ਹੁਣ ਪੂਰੇ ਕਰ ਲਿਆ। ਤੇਰਾ ਵਚਨ ਸੀ ਨਾ ਮੈਂ ਅੰਦਰ ਮਰਾਂ ਨਾ ਮੈਂ ਬਾਹਰ ਮਰਾਂ, ਵੇਖ ਕਿੱਥੇ ਅੰਦਰ ਹੈ ਕਿ ਬਾਹਰ, ਦੇਹਲੀਆਂ ਚ ਸੀ ਨਾ ਅੰਦਰ ਨਾ ਬਾਹਰ। ਤੂੰ ਵਰ ਲਿਆ ਸੀ ਨਾ ਮੈਂ ਧਰਤੀ ਤੇ ਮਰਾਂ ਨਾ ਮੈਂ ਆਕਾਸ਼ ਵਿੱਚ ਮਰਾਂ, ਵੇਖਾਂ ਹੁਣ ਧਰਤੀ ਤੇ ਹੈ ਕਿ ਆਕਾਸ਼ ਵਿੱਚ, ਉਹ ਹੁਣ ਗੋਦ ਚ ਹੈ ਨਾ ਧਰਤੀ ਤੇ ਨਾ ਆਕਾਸ਼ ਵਿੱਚ। ਅੱਛਾ ਤੂੰ ਅੱਗੇ ਵਰ ਮੰਗਿਆ ਸੀ ਨਾ ਕੋਈ ਮੈਨੂੰ ਬੰਦਾ ਮਾਰੇ ਤੇ ਨਾ ਮੈਨੂੰ ਕੋਈ ਜਾਨਵਰ ਮਾਰੇ, ਜਰਾ ਮੇਰੇ ਵੱਲ ਵੇਖ ਵੀ ਮੈਂ ਬੰਦਾ ਹੈ ਕਿ ਜਾਨਵਰ। ਹੁਣ ਅੱਧਾ ਸਰੀਰ ਬੰਦਿਆਂ ਵਾਲਾ ਤੇ ਅੱਧਾ ਧੜ ਜਿਹੜਾ ਹੈ ਉਹ ਹੈ ਸ਼ੇਰ ਵਾਲਾ, ਹੁਣ ਨਾ ਬੰਦਾ ਨਾ ਸ਼ੇਰ। ਤੇ ਤੀਜਾ ਵਾਰ ਚੌਥਾ ਵਾਰ ਤੂੰ ਮੰਗਿਆ ਸੀ ਮੈਂ ਨਾ ਕਿਸੇ ਬਿਮਾਰੀ ਨਾਲ ਮਰਾਂ ਤੇ ਨਾ ਮੈਨੂੰ ਕੋਈ ਹਥਿਆਰ ਮਾਰੇ, ਜਰਾ ਵੇਖ ਬਿਮਾਰੀ ਤੈਨੂੰ ਕੋਈ ਨਹੀਂ ਲੱਗੀ, ਮੇਰੇ ਕੋਲ ਹਥਿਆਰ ਤੇ ਨਹੀਂ ਕੋਈ। ਕਹਿੰਦੇ ਹਥਿਆਰ ਵੀ ਕੋਈ ਨਹੀਂ। ਇੱਕ ਵਾਰ ਹੋਰ ਮੰਗਿਆ ਸੀ ਨਾ ਮੈਂ ਦਿਨੇ ਮਰਾਂ ਨਾ ਮੈਂ ਰਾਤ ਮਰਾਂ, ਹੁਣ ਵੇਖ ਲੈ ਨਾ ਦਿਨ ਹੈ ਨਾ ਰਾਤ ਹੈ, ਸ਼ਾਮ ਹੈ, ਰਾਤ ਪੈ ਰਹੀ ਹੈ, ਦਿਨ ਢਲ ਰਿਹਾ, ਰਾਤ ਆ ਰਹੀ ਹੈ, ਸ਼ਾਮ ਦਾ ਵੇਲਾ ਹੈ। ਸਾਰੇ ਵਾਰ ਪੂਰੇ ਕਰਕੇ ਫਿਰ ਕੀਤਾ ਕਿ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਮਾਰਿਆ ਕਿਵੇਂ ਫਿਰ? ਹਥਿਆਰ ਨਾਲ ਨਹੀਂ, ਵੱਡੇ ਵੱਡੇ ਨਹੁੰ ਸੀ। ਨਹੁੰਾਂ ਨਾਲ ਪਾੜਤਾ ਭਗਤਾਂ ਦਾ ਦੁਖੀ ਜਿਹੜਾ, ਨਹੁੰਾਂ ਨਾਲ ਪਾੜਤਾ ਭਗਤਾਂ ਦਾ ਦੁਖੀ ਜਿਹੜਾ,
ਦੁਖੀ ਜਿਹੜਾ ਨਹੁੰਾਂ ਨਾਲ ਪਾੜਦਾ ਭਗਤਾਂ ਦਾ ਦੁਖੀ ਜਿਹੜਾ, ਨਹੁੰਾਂ ਨਾਲ ਪਾੜਦਾ ਭਗਤਾਂ ਦਾ ਦੁਖੀ।
ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ
ਤਰਾਇਆ
ਤਰਾਇਆ। ਹੁਣ ਹੋਲੀ ਹੈ ਅੱਜ ਤੱਕ ਲੋਕ ਕਹਿੰਦੇ ਨੇ। ਇਤਿਹਾਸ ਤੇ ਮਿਥਿਹਾਸ ਵਿੱਚ ਬੜਾ ਫਰਕ ਹੁੰਦਾ। ਜਿਹੜਾ ਸਿੱਖ ਇਤਿਹਾਸ ਸਤ ਸੰਗਤ ਜੀ ਭਾਵੇਂ ਮਿਲਾਵਟ ਸਾਡੇ ਵਾਲੇ ਇਤਿਹਾਸ ਵਿੱਚ ਵੀ ਬਹੁਤ ਹੋਈ ਪਰ ਵਾਪਰਿਆ ਨਹੀਂ, ਅੱਜ ਵੀ ਹੋ ਰਿਹਾ, ਅੱਜ ਵੀ ਵਾਪਰ ਰਿਹਾ। ਬਹੁਤਾ ਪੁਰਾਣਾ ਨਹੀਂ, 300 ਸਾਲ ਅਜੇ ਸਮਾਂ ਹੋਇਆ ਸਿੱਖ ਇਤਿਹਾਸ ਵਾਪਰਿਆ ਨਹੀਂ ਕਹਿ ਸਕਦੇ। ਮਹਾਰਾਜ ਨੇ ਜੇ ਰੀਠਾ ਮਿੱਠਾ ਕੀਤਾ ਸੀ ਨਾ, ਉਹ ਅੱਜ ਵੀ ਮਿੱਠਾ ਹੈ, ਸਾਹਮਣੇ ਆ ਸਭ ਦੇ। ਰੀਠਾ ਖਾਧਾ ਜਾਂਦਾ ਕਿਤੇ? ਦੁਕਾਨ ਤੋਂ ਲੈ ਕੇ ਖਾ ਕੇ ਵਿਖਾਓ, ਉੱਥੇ ਪ੍ਰਸ਼ਾਦ ਹੀ ਰੀਠਿਆਂ ਦਾ ਮਿਲਦਾ। ਮਾਰੂਖਾਂ ਉਹਦੇ ਤੇ ਪੰਜਾ ਕਿਤੇ ਪੱਥਰ ਤੇ ਹੱਥ ਭਾਵੇਂ ਫੁੱਟ ਜਾਏ ਪੰਜਾ ਨਹੀਂ ਲੱਗਦਾ। ਗੁਰੂ ਨਾਨਕ ਦਾ ਅਜੇ ਵੀ ਲੱਗਿਆ ਹੋਇਆ,
ਵਾਹਿਗੁਰੂ,
ਅਜੇ ਵੀ ਗੁਰੂ ਨਾਨਕ ਸਾਹਿਬ ਦਾ ਪੰਜਾ ਲੱਗਿਆ ਹੋਇਆ, ਪੱਥਰ ਤੇ ਮਹਾਰਾਜ ਦਾ ਲਾਇਆ ਵਾ ਪੰਜਾ ਅਜੇ ਵੀ ਹੈ। ਇਸ ਕਰਕੇ ਭਾਈ ਇਹ ਇਤਿਹਾਸ ਹੈ, ਇਹ ਮਿਥਿਹਾਸ ਨਹੀਂ ਵੀ ਜਿਵੇਂ ਬਣੀਆਂ ਗੱਲਾਂ, ਜਿਵੇਂ ਇੱਕ ਨੇ ਕਹਿਤਾ ਸਾਰਿਆਂ ਨੇ ਮਗਰੀ ਕਹਿਤਾ। ਜੋ ਹੈ ਉਹ ਸਾਡੇ ਸਾਹਮਣੇ ਹੈ ਤੇ ਪ੍ਰਤੱਖ ਹੈ। ਸੋ ਆਓ ਹੁਣ ਥੋੜਾ ਸਮਾਂ ਵਿਚਾਰ ਕਰੀਏ ਵੀ ਕੱਲ ਮਾਤਾ ਜੀਤਾਂ ਜੀ ਬਾਰੇ ਵੀ ਆਪ ਜੀ ਨੇ ਸੁਣਿਆ, ਮਹਾਰਾਜ ਨੂੰ ਬੇਨਤੀ ਕੀਤੀ ਸੀ, ਮਹਾਰਾਜ ਮੈਂ ਸੁਪਨੇ ਵਿੱਚ ਬੜਾ ਕੁਝ ਵੇਖਿਆ, ਆਪਣੇ ਸਾਹਿਬਜ਼ਾਦੇ ਸ਼ਹੀਦ ਹੁੰਦੇ ਵੇਖੇ, ਨੀਹਾਂ 'ਚ ਚਿਣੇ ਜਾਂਦੇ ਵੇਖੇ, ਇਹ ਹੋਣਾ ਮਹਾਰਾਜ ਕਿਨੇ ਹੋਣਾ, ਫਿਰ ਮੈਨੂੰ ਆਗਿਆ ਦੇ ਦਿਓ ਸੱਚਖੰਡ ਜਾਣ ਦੀ। ਮਾਤਾ ਜੀਤਾਂ ਜੀ ਸੱਚਖੰਡ ਚਲੇ ਗਏ। ਫਿਰ ਉਹ ਸਮਾਂ ਆਇਆ ਹਿੰਦੂ ਰਾਜਿਆਂ ਨੇ, ਪਹਾੜੀ ਰਾਜਿਆਂ ਨੇ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾ ਲਿਆ। ਹੋਰ ਤੇ ਕੋਈ ਚਾਰਾ ਨਹੀਂ ਸੀ ਉਹਨਾਂ ਵਾਸਤੇ, ਸਾਹਮਣੇ ਮਹਾਰਾਜ ਨਾਲ ਲੜ ਨਹੀਂ ਸੀ ਸਕਦੇ। ਮਹਾਰਾਜ ਨੇ ਆਪਣੀ ਜ਼ਿੰਦਗੀ ਵਿੱਚ 14 ਜੰਗ ਕੀਤੇ ਨੇ ਗੁਰਮੁਖੋਂ, 14 ਦਸ਼ਮੇਸ਼ ਪਿਤਾ ਨੇ। ਤੇ ਕਮਾਲ ਦੀ ਗੱਲ ਇਹ ਹੈ, ਇਤਿਹਾਸ ਪੜ੍ਹੋ, 14 ਚੜ੍ਹ ਕੇ ਆਏ ਨੇ, ਮਹਾਰਾਜ ਨੇ ਕਿਸੇ ਤੇ ਚੜ੍ਹਾਈ ਨਹੀਂ ਕੀਤੀ। ਆਖੋ
ਸਤਿਗੁਰੂ,
ਇਹ ਬੜੀ ਵੱਡੀ ਗੱਲ ਹੁੰਦੀ। ਇੱਕ ਤੇ ਚੜ੍ਹ ਕੇ ਆਉਣਾ, ਹੁਣ ਇੱਕ ਤੇ ਚੜ੍ਹ ਕੇ ਆ ਜਾਏ ਸਾਡੇ ਘਰ, ਇੱਕ ਕਿਸੇ ਤੇ ਚੜ੍ਹ ਕੇ ਜਾਣਾ। ਚੜ੍ਹ ਕੇ ਤੇ ਬੜੇ ਆਏ, ਮਹਾਰਾਜ ਕਿਸੇ ਤੇ ਚੜ੍ਹ ਕੇ ਨਹੀਂ ਗਏ, ਉਹਨਾਂ ਨੂੰ ਕੀ ਲੋੜ ਸੀ, ਬੜੇ ਚੜ੍ਹ ਚੜ੍ਹ ਕੇ ਆਏ। ਮਹਾਰਾਜ ਨੇ ਕਿਸੇ ਤੇ ਚੜ੍ਹਾਈ ਤੇ ਕੀਤੀ ਨਹੀਂ, ਪਰ ਜਿਹੜਾ ਘਰ ਆ ਜਾਏ ਉਹਨੂੰ ਤੇ ਚਾਹ ਪਾਣੀ ਛਕਾਉਣਾ ਹੀ ਪੈਂਦਾ।
ਵਾਹਿਗੁਰੂ,
ਚੜ੍ਹਾਈ ਕਿਸੇ ਤੇ ਕੀਤੀ ਨਹੀਂ, ਜਿਹੜਾ ਆਇਆ ਚੜ੍ਹ ਕੇ ਉਹਨੂੰ ਫਿਰ ਜਾਣ ਵੀ ਨਹੀਂ ਦਿੱਤਾ। 14 ਜੰਗ ਕੀਤੇ ਤੇ 14 ਜੰਗਾਂ ਵਿੱਚ ਮਹਾਰਾਜ ਦੀ ਜਿੱਤ ਹੋਈ, 14 ਜੰਗਾਂ ਚ ਮਹਾਰਾਜ ਦੀ ਜਿੱਤ। ਤੇ ਪਹਾੜੀ ਰਾਜੇ ਪਤਾ ਕਿਹੜੇ ਸੀ? ਉਹੀ ਸੀ ਜਿਨ੍ਹਾਂ ਨੂੰ 6ਵੇਂ ਪਾਤਸ਼ਾਹ ਨੇ ਗਵਾਲੀਅਰ ਦੇ ਕਿਲੇ ਚੋਂ ਬਾਹਰ ਕੱਢਿਆ ਸੀ। ਆਖੋ
ਸਤਨਾਮ,
ਉਹਨਾਂ ਦੇ ਪੋਤੇ ਸੀ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਤੇ ਉਹਨਾਂ ਦੇ ਪੋਤਰੇ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ, ਤੇ ਉਹਨਾਂ ਰਾਜਿਆਂ ਦੇ ਪੋਤੇ ਸੀ ਉਹ, ਅੱਗੇ ਪੁੱਤ ਪੋਤੇ ਅੱਗੇ ਉਹਨਾਂ ਦੇ, ਉਹੀ ਰਾਜੇ 22 ਧਾਰ ਦੇ ਰਾਜੇ ਜਿਹੜੇ 6ਵੇਂ ਪਾਤਸ਼ਾਹ ਨੇ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜੇ ਕੱਢੇ ਸੀ ਨਾ। ਜੇ ਮਹਾਰਾਜ ਨਾ 52 ਰਾਜੇ ਕੱਢਦੇ, ਇਹਨਾਂ ਦੇ ਰਾਜ ਕਾਇਮ ਹੀ ਨਹੀਂ ਸੀ ਹੋਣੇ, ਮੁਸਲਮਾਨਾਂ ਦੇ ਰਾਜ ਸੀ ਹਰ ਪਾਸੇ। 6ਵੇਂ ਪਾਤਸ਼ਾਹ ਨੇ ਪਰ ਉਪਕਾਰ ਕੀਤਾ, ਪਰ ਉਹ ਅਕਿਰਤ ਘਣ ਬਣ ਗਏ, ਕੀਤੇ ਪਰ ਉਪਕਾਰ ਭੁੱਲ ਗਏ ਵੀ ਜੇ ਸਾਡੇ ਦਾਦਿਆਂ ਨੂੰ ਬਾਹਰ ਨਾ ਕੱਢਦੇ ਤੇ ਰਾਜ ਤੇ ਸਾਰਾ ਖੋਹ ਲਿਆ ਸੀ ਬਾਦਸ਼ਾਹ ਨੇ, ਜਹਾਂਗੀਰ ਵੱਲ ਸੀ ਸਾਰਾ, ਫਿਰ ਰਾਜ ਮੋੜ ਦਿੱਤੇ ਸੀ ਸਾਰੇ, ਪਰ ਭੁੱਲ ਗਏ ਸਾਰੇ ਕੀਤੇ ਅਹਿਸਾਨ, ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾਇਆ, ਨਾ ਕੋਈ ਚੀਜ਼ ਅੰਦਰ ਜਾਂਦੀ ਨਾ ਕੋਈ ਚੀਜ਼ ਬਾਹਰ ਆਉਣ ਦਿੰਦੇ ਨੇ, ਸਭ ਸਮਾਨ ਅੰਦਰੋਂ ਖਤਮ ਹੋ ਗਿਆ। ਸਿੰਘਾਂ ਨੇ ਦਰਖਤਾਂ ਦੇ ਪੱਤੇ ਲਾ ਕੇ ਵੀ ਖਾਧੇ, ਇੱਥੋਂ ਤੱਕ ਵੀ ਲਿਖਿਆ ਵੀ ਸੱਕ ਵੀ ਲਾ ਕੇ ਖਾਧੇ ਦਰਖਤਾਂ ਦੇ, ਬੁਰਾ ਹਾਲ ਹੋ ਗਿਆ ਅੰਦਰ, ਸਿੰਘ ਤੜਫਣ ਲੱਗ ਗਏ ਭੁੱਖ ਨਾਲ, ਭੁੱਖੇ ਭਗਤ ਨਾ ਕੀਜੈ ਜੈ ਮਾਲਾ ਆਪਣੀ ਲੀਜੈ, ਬੜੀ ਭੁੱਖ ਦੀ ਤੰਗੀ ਆ ਗਈ। ਫਿਰ ਇਹਨਾਂ ਨੇ ਜਿਹੜੇ ਵਿੱਚ ਹਿੰਦੂ ਰਾਜੇ ਸੀ ਉਹਨਾਂ ਨੇ ਆਟੇ ਦੀ ਗਾਂ ਬਣਾ ਕੇ ਭੇਜੀ, ਕਹਿੰਦੇ ਸਾਨੂੰ ਗਾਂ ਦੀ ਸਹੁੰ ਲੱਗੇ, ਕਸਮ ਹੈ ਸਾਨੂੰ ਇਹਦੀ, ਤੁਸੀਂ ਇੱਕ ਵਾਰੀ ਕਿਲਾ ਛੱਡ ਦਿਓ ਤੁਹਾਨੂੰ ਕੁਛ ਨਹੀਂ ਹੋਣ ਦਿੰਦੇ, ਅਸੀਂ ਬਾਦਸ਼ਾਹ ਨੂੰ ਮੂੰਹ ਦਿਖਾਉਣ ਜੋਗੇ ਰਹਿ ਜਾਂਗੇ ਵੀ ਤੁਸੀਂ 7 ਮਹੀਨੇ ਘੇਰਾ ਵੀ ਪਾ ਕੇ ਰੱਖਿਆ ਤੇ ਮਾਰ ਨੂੰ ਫੜ ਫੇਰ ਨਹੀਂ ਸਕੇ ਤੁਸੀਂ, ਅਸੀਂ ਮੂੰਹ ਵਿਖਾਉਣ ਜੋਗੇ ਰਹਿ ਜਾਂਗੇ, ਘਰ ਤੁਹਾਡਾ ਕੁਛ ਨਹੀਂ ਕਵਾਂਗੇ, ਫੇਰ ਆ ਕੇ ਵਸ ਜਾਓ ਆਨੰਦਪੁਰ ਸਾਹਿਬ ਦੇ ਕਿਲੇ ਚ। ਸਿੰਘ ਕਹਿੰਦੇ ਮਹਾਰਾਜ ਇਤਵਾਰ ਕਰ ਲਈ, ਮਹਾਰਾਜ ਕਹਿੰਦੇ ਇਹਨਾਂ ਦੀਆਂ ਕਸਮਾਂ ਦੇ ਇਤਵਾਰ ਨਾ ਕਰ। ਫਿਰ ਜਿਹੜੇ ਮੁਸਲਮਾਨ ਇਸਲਾਮ ਧਰਮ ਵਾਲੇ ਉਹਨਾਂ ਨੇ ਕੁਰਾਨ ਸ਼ਰੀਫ ਭੇਜਿਆ, ਅਸੀਂ ਇਹਦੀ ਕਸਮ ਖਾਂਦੇ ਹਾਂ ਜੀ ਇੱਕ ਵਾਰੀ ਕਿਲਾ ਛੱਡ ਦਿਓ, ਮਹਾਰਾਜ ਕਹਿੰਦੇ ਨਹੀਂ ਅਸੀਂ ਆਨੰਦਪੁਰ ਦਾ ਕਿਲਾ ਨਹੀਂ ਛੱਡਣਾ। ਫਿਰ ਸਿੰਘ ਬਹੁਤੇ ਕਾਹਲੇ ਪੈ ਗਏ, ਮਹਾ ਸਿੰਘ ਵਰਗੇ, ਕਹਿੰਦੇ ਮਹਾਰਾਜ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਦਈਏ, ਮਹਾਰਾਜ ਕਹਿੰਦੇ ਅਸੀਂ ਨਹੀਂ ਛੱਡਣਾ। ਫਿਰ 700 ਸਿੰਘ ਨੇ ਵਿਦਾਵਾ ਲਿਖਤਾ, ਕਹਿੰਦੇ ਮਹਾਰਾਜ ਤੁਸੀਂ ਨਹੀਂ ਛੱਡਣਾ ਤੇ ਫਿਰ ਅਸੀਂ ਚੱਲੇ, ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੰਘ, ਇਹ ਵੀ ਲਿਖ ਦਿੱਤਾ, ਜਾਓ ਜਿੰਨੇ ਜਾਣਾ ਹੈ ਆਨੰਦਪੁਰ ਦਾ ਕਿਲਾ ਨਹੀਂ ਅਸੀਂ ਛੱਡਣਾ। ਵਿਦਾਵਾ ਲਿਖ ਕੇ ਚਲੇ ਗਏ, ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ, ਛੱਡ ਕੇ ਮੈਦਾਨ ਭੱਜ ਗਏ। ਜਦੋਂ ਵਕਤ ਇਨਸਾਨ ਤੇ ਆਣ ਪੈਂਦਾ, ਸੱਪ ਰੱਸੀਆਂ ਦੇ ਬਣ ਬਣ ਕੱਟ ਜਾਂਦੇ, ਬੁਰੇ ਭਲੇ ਦੀ ਕੋਈ ਨੀ ਪਰਖ ਕਰਦਾ, ਮਿੱਤਰ ਮਿੱਤਰਾਂ ਤੋਂ ਪਾਸਾ ਵੱਟ ਜਾਂਦੇ। ਚੱਕਰ ਭਾਵੀ ਦਾ ਜਿਨ੍ਹਾਂ ਦੇ ਪਿਆ ਸਿਰ ਤੇ, ਅੰਮ੍ਰਿਤ ਸਮਝ ਕੇ ਜ਼ਹਿਰ ਨੂੰ ਚੱਟ ਜਾਂਦੇ। ਮਰਨਾ ਯਾਦ ਹੈ ਜਿਨ੍ਹਾਂ ਦੇ ਸਾਈਂ ਲੋਕਾਂ, ਲਾਹਾ ਇਸ ਜਹਾਨ ਚੋਂ ਖੱਟ ਜਾਂਦੇ। ਫਿਰ ਮਹਾਰਾਜ ਨੇ ਪੋਹ ਦੀਆਂ ਠੰਡੀਆਂ ਰਾਤਾਂ ਵਿੱਚ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ। ਜਦੋਂ ਬਹੁਤਾ ਖਹਿੜੇ ਪੈ ਗਏ ਨਾ ਸਿੰਘ ਮਹਾਰਾਜ, ਆਨੰਦਪੁਰ ਦਾ ਕਿਲਾ ਛੱਡੋ, ਮਹਾਰਾਜ ਕਹਿੰਦੇ ਇਹਨਾਂ ਦੀਆਂ ਕਸਮਾਂ ਤੇ ਆਪਾਂ ਨੂੰ ਇਤਬਾਰ ਨਹੀਂ ਕਰਨਾ ਚਾਹੀਦਾ। ਕਹਿੰਦੇ ਸੱਚੇ ਪਾਤਸ਼ਾਹ ਹੁਣ ਵੇਖੋ ਕਿੰਨੇ ਤਰਲੇ ਕਰਦੇ ਨੇ। ਮਹਾਰਾਜ ਕਹਿੰਦੇ ਤੁਹਾਨੂੰ ਵਿਖਾਈਏ ਫਿਰ ਇਹਨਾਂ ਦੀਆਂ ਕਸਮਾਂ। ਸਤਿਗੁਰਾਂ ਨੇ ਸਤਸੰਗ ਜੀ ਖੱਚਰਾਂ ਭਰ ਦਿੱਤੀਆਂ, ਕਹਿੰਦੇ ਇੰਜ ਕਰੋ ਖੱਚਰਾਂ ਦੇ ਉੱਤੇ ਲੱਦ ਦਿਓ ਜਿੰਨੇ ਵੀ ਸਮਾਨ ਪਿਆ ਨਾ ਇੱਥੇ, ਟੁੱਟੇ ਚਿੱਤਰ, ਟੁੱਟੀਆਂ ਜੁੱਤੀਆਂ, ਹੋਰ ਪੱਤੇ ਪੁੱਤੇ ਇਕੱਠੇ ਕਰਕੇ ਵਿੱਚ ਪਾ ਦਿਓ, ਹੁਣ ਹੀ ਪਤਾ ਲੱਗ ਜਾਏਗਾ ਇਹਨੇ ਕਸਮਾਂ ਦਾ। ਸਾਰਾ ਸਮਾਨ ਵਿੱਚ ਪਾ ਤਾ ਖੱਚਰਾਂ ਦੇ, ਲੱਦ ਲੀਆਂ ਖੱਚਰਾਂ। ਮਹਾਰਾਜ ਕਹਿੰਦੇ ਵੀ ਇੰਜ ਕਰੋ ਰਾਜਿਓ, ਸਾਡਾ ਖਜ਼ਾਨਾ ਪਹਿਲਾਂ ਜਾਏਗਾ, ਅਸੀਂ ਮਗਰ ਆਉਂਦੇ ਹਾਂ। ਉਹ ਅੱਗੇ ਅੱਗੇ ਤੋਰਤੀਆਂ ਖੱਚਰਾਂ 15-20 ਭਰ ਕੇ, ਉਹ ਰਾਜੇ ਜਿੰਨੇ ਸੀ ਉਹ ਕਹਿੰਦੇ ਜੇ ਖਜ਼ਾਨਾ ਹੀ ਚਲਿਆ ਗਿਆ ਤੇ ਅਸੀਂ ਬਾਅਦ ਚ ਲੁੱਟਣਾ ਕੀ ਹੈ। ਉਹਨਾਂ ਨੇ ਮਸਾਲਾਂ ਭਜਾ ਤੀਆਂ ਤੇ ਉਹ ਖੱਚਰਾਂ ਨੂੰ ਲੈ ਗਏ ਅੰਦਰ ਤੰਬੂਆਂ ਚ। ਸਾਧ ਸੰਗਤ ਜਦੋਂ ਮਸ਼ਾਲਾਂ ਜਾਲ ਜਲਾ ਕੇ ਅੰਦਰ ਵੇਖਿਆ, ਉਹਦੇ ਵਿੱਚੋਂ ਸਾਧ ਸੰਗਤ ਜੀ ਟੁੱਟੇ ਹੋਏ ਛਿੱਤਰ ਨਿਕਲਦੇ ਨੇ, ਹੋਰ ਸਮਾਨ ਬੜੀ ਨੀਵੀਂ ਪੈ ਗਈ ਸਭ ਦੀ। ਮਹਾਰਾਜ ਕਹਿੰਦੇ ਹੁਣ ਕਿੱਧਰ ਗਈਆਂ ਕਸਮਾਂ ਤੁਹਾਡੀਆਂ, ਤੁਸੀਂ ਤੇ ਹੁਣੇ ਮੁੱਕਰ ਗਏ। ਸਿੰਘ ਵੇਰਨਾ ਖਹਿੜਾ ਛੱਡਣ, ਮਹਾਰਾਜ ਛੱਡੋ ਆਨੰਦਪੁਰ ਦਾ ਕਿਲਾ ਆਪਾਂ ਚੱਲੀਏ। ਸਤਿਗੁਰੂ ਕਹਿੰਦੇ ਤੁਹਾਡੀ ਮਰਜ਼ੀ ਹੈ। ਫਿਰ ਮਹਾਰਾਜ ਨੇ ਪੋਹ ਦੀਆਂ ਠੰਡੀਆਂ ਰਾਤਾਂ ਵਿੱਚ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ। ਅੱਜ ਤੇ ਠੰਡ ਕੁਛ ਵੀ ਨਹੀਂ, ਇਹਦੇ ਨਾਲੋਂ ਸੈਂਕੜੇ ਗੁਣਾ ਵੱਧ ਠੰਡ ਪੈਂਦੀ ਸੀ ਉਸ ਸਮੇਂ ਵਿੱਚ। ਹੁਣ ਤੇ ਸਾਧਨ ਬੜੇ ਨੇ, ਬੜੀਆਂ ਫੈਕਟਰੀਆਂ ਲੱਗ ਗਈਆਂ, ਧੂੰਆਂ ਹੀ ਧੂੰਆਂ ਹਰ ਪਾਸੇ, ਬੜਾ ਪ੍ਰਦੂਸ਼ਣ ਹੋ ਗਿਆ, ਸੜਕਾਂ ਦੇ ਉੱਤੇ ਗੱਡੀਆਂ ਚੱਲਦੀਆਂ, ਉਦੋਂ ਕੀ ਸੀ। ਅੱਜ ਨਾਲੋਂ ਸੈਂਕੜੇ ਗੁਣਾ ਵੱਧ ਠੰਡ ਪੈਂਦੀ ਸੀ ਉਹਨਾਂ ਦਿਨਾਂ 'ਚ। ਜਦੋਂ ਮਹਾਰਾਜ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ, ਫੌਜਾਂ ਇੱਕ ਪਾਸੇ ਲੱਗੀਆਂ ਹੋਈਆਂ ਨੇ, ਵਾਰੀ ਵਾਰੀ ਸਾਰੇ ਜਾ ਰਹੇ ਨੇ। ਕਹਿੰਦੇ ਨੇ ਆਨੰਦਪੁਰ ਸਾਹਿਬ ਦੀ ਧਰਤੀ ਦੇਵੀ ਬਣ ਕੇ ਸਾਹਮਣੇ ਆ ਕੇ ਖੜ ਗਈ, ਦੇਵੀ ਦਾ ਰੂਪ ਧਾਰ ਕੇ ਤੇ ਆ ਕੇ ਕਹਿੰਦੀ ਸੱਚੇ ਪਾਤਸ਼ਾਹ ਤੁਸੀਂ ਚੱਲੇ ਹੋ। ਜਦੋਂ ਇੱਥੇ ਆਨੰਦਪੁਰ ਸਾਹਿਬ ਆਏ ਹੋ ਨਾ ਪਟਨਾ ਸਾਹਿਬ ਤੋਂ, ਉਦਣ ਤੋਂ ਇੱਥੇ ਰੌਣਕਾਂ ਲੱਗੀਆਂ ਹੋਈਆਂ ਤੇ ਹੁਣ ਚੱਲੇ ਹੋ, ਸਭ ਰੌਣਕਾਂ ਵੀ ਨਾਲ ਹੀ ਚੱਲੀਆਂ ਜਾਣਗੀਆਂ। ਮਹਾਰਾਜ ਛੱਡ ਕੇ ਨਾ ਜਾਓ, ਸਾਹਮਣੇ ਖੜੀ ਹੈ ਸਰੀਰ ਧਾਰ ਕੇ ਆਨੰਦਪੁਰ ਸਾਹਿਬ ਦੀ ਧਰਤੀ। ਤੇ ਮਹਾਰਾਜ ਨੇ ਫਿਰ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਵਰ ਦਿੱਤਾ ਸੀ ਕਿ ਮੈਂ ਭਾਵੇਂ ਚੱਲਿਆ, ਮੇਰਾ ਖਾਲਸਾ ਇੱਥੇ ਆਉਂਦਾ ਰਹੇਗਾ, ਇੱਥੋਂ ਦੀ ਰੌਣਕ ਕਦੇ ਖਤਮ ਨਹੀਂ ਹੋਏਗੀ। ਆਨੰਦਪੁਰ ਸਾਹਿਬ ਦੀ ਧਰਤੀ ਨੂੰ ਮਹਾਰਾਜ ਨੇ ਵਰ ਦਿੱਤਾ। ਬਈ ਇਹ ਤਿਆਗ ਨੋਟ ਕਰੀ ਚੱਲਿਓ, ਨਾਲ ਨਾਲ ਮਹਾਰਾਜ ਨੇ ਆਪਣੇ ਜੀਵਨ ਚ ਸਾਨੂੰ ਕੀ ਸਿਖਾਇਆ। ਇਹ ਤਿਆਗ ਕਿਹੜਾ ਛੱਡ ਦੇਗਾ ਘਰ ਆਪਣਾ। ਮਹਾਰਾਜ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਵਰ ਦਿੱਤਾ। ਰਹੀ ਵਸਦੀ ਆਨੰਦਪੁਰੀਏ, ਛੱਡ ਕੇ ਚੱਲੇ ਫੇਰ ਨਹੀਂ ਆਉਣਾ। ਰਹੀ ਵਸਦੀ ਆਨੰਦਪੁਰੀਏ,
ਛੱਡ ਕੇ ਚੱਲੇ ਫੇਰ ਨਹੀਂ ਆਉਣਾ
ਇੱਥੋਂ ਸਿੱਖੋ ਤਿਆਗ। ਆਪਣਾ ਘਰ ਛੱਡਤਾ ਮਹਾਰਾਜ ਨੇ, ਅਜੇ ਬਾਹਰ ਹੀ ਨਿਕਲੇ ਸੀ, ਐਲੀ ਐਲੀ ਦੇ ਨਾਰੇ ਲਾਉਂਦੇ ਹੋਏ ਮਗਰੀ ਤੁਰ ਪਏ ਸਾਰੇ, ਕਹਿੰਦੇ ਜਾਣ ਹੀ ਨਹੀਂ ਦੇਣੇ, ਬਸ ਹੁਣ ਖਤਮ ਕਰ ਦੇਣੇ, ਸਭ ਕਸਮਾਂ ਤੋੜਤੀਆਂ, ਸਭ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਕਈਆਂ ਨੂੰ ਆਪਣੇ ਧਰਮ ਨਾਲ ਬੜਾ ਪਿਆਰ, ਹਿੰਦੂਆਂ ਵਿੱਚ ਮਾੜੇ ਚੰਗੇ ਲੋਕ ਨੇ, ਮੁਸਲਮਾਨਾਂ ਵਿੱਚ ਵੀ ਮਾੜੇ ਚੰਗੇ ਲੋਕ ਨੇ, ਸਾਡੇ ਸਿੱਖਾਂ ਵਿੱਚ ਵੀ ਮਾੜੇ ਤੇ ਚੰਗੇ ਲੋਕ ਨੇ। ਸਾਰੀਆਂ ਕੌਮਾਂ ਮਾੜੀਆਂ ਨਹੀਂ ਹੁੰਦੀਆਂ, ਸਾਰੇ ਸ਼ਹਿਰ ਮਾੜੇ ਨਹੀਂ ਹੁੰਦੇ, ਸਾਰਾ ਪਰਿਵਾਰ ਹੀ ਮਾੜਾ ਨਹੀਂ ਹੁੰਦਾ। ਮਾੜੇ ਚੰਗੇ ਲੋਕ ਹਰ ਧਰਮ ਵਿੱਚ, ਹਰ ਵਰਗ ਵਿੱਚ, ਹਰ ਸ਼ਹਿਰ ਵਿੱਚ, ਹਰ ਪਿੰਡ ਵਿੱਚ, ਹਰ ਪੰਥ ਵਿੱਚ ਹੁੰਦੇ, ਮਾੜੇ ਤੇ ਚੰਗੇ ਲੋਕ। ਉਹ ਹੁਣ ਮਗਰ ਮਗਰ ਤੁਰ ਪਏ, ਨਾਲ ਦੀ ਨਾਲ ਐਲੀ ਐਲੀ ਦੇ ਨਾਰੇ ਲੱਗਦੇ ਆ ਰਹੇ ਨੇ। ਮਹਾਰਾਜ ਕਹਿੰਦੇ ਆ ਗਏ ਸਾਰੇ, ਹੁਣ ਪਿੱਛੇ ਹੀ ਮਗਰੀ ਆ ਗਏ ਸਾਰੇ, ਅੱਗੇ ਫਿਰ ਸਰਸਾ ਨਾਲਾ, ਕੋਈ ਦਰਿਆ ਨਹੀਂ ਸੀ ਬਹੁਤਾ ਵੱਡਾ, ਉਹ ਨਾਲਾ ਹੀ ਸੀ ਜਿਵੇਂ ਬਰਸਾਤਾਂ ਵਿੱਚ ਭਰ ਕੇ ਚੱਲਦਾ ਸੀ, ਨਾਲਾ ਸੀ ਜਿਵੇਂ ਘੱਗਰ ਕਿਤੇ ਕਿਤੇ ਚੱਲਦਾ ਪੰਜਾਬ ਵਿੱਚ। ਉਹ ਘੱਗਰ ਜਦੋਂ ਬਰਸਾਤ ਹੋਵੇ ਉਦੋਂ ਹੀ ਆਉਂਦਾ, ਉਹਦੇ 'ਚ ਪਾਣੀ ਉਂਝ ਨਹੀਂ ਆਉਂਦਾ। ਤੇ ਸਰਸਾ ਜਿਹੜਾ ਸਰਸਾ ਨਾਲਾ ਸੀ, ਕੋਈ ਦਰਿਆ ਨਹੀਂ ਸੀ ਉਦੋਂ, ਉਹ ਵੀ ਜਦੋਂ ਪਾਣੀ ਆਉਣਾ ਬਰਸਾਤਾਂ ਦਾ ਉਦੋਂ ਹੀ ਕਿਤੇ ਭਰ ਕੇ ਚੱਲਦਾ ਸੀ, ਪਰ ਅੱਜ ਉਹ ਵੀ ਫੁੱਲ ਭਰਿਆ ਚੱਲਦਾ। ਇੱਕ ਪੋਹ ਦੀ ਸਰਦੀ ਤੇ ਦੂਜਾ ਦਰਿਆ ਆ ਗਿਆ, ਅੱਗੇ ਪਿੱਛੇ ਫੌਜਾਂ, ਫੌਜਾਂ ਚੜ੍ਹ ਕੇ ਆ ਗਈਆਂ, ਐਲੀ ਐਲੀ ਦੇ ਨਾਰੇ ਨਾਰੇ ਵੱਜਦੇ ਨੇ, ਫੜ ਲਓ ਹਿੰਦੂਆਂ ਦੇ ਪੀਰ ਨੂੰ, ਜਾਨ ਨਹੀਂ ਦੇਣਾ ਸਿੱਖਾਂ ਦੇ ਗੁਰੂ ਨੂੰ, ਅੱਜ ਜਾਨ ਨਹੀਂ ਦੇਣਾ, ਇੰਜ ਆਵਾਜ਼ਾਂ ਆਉਂਦੀਆਂ ਨੇ। ਤੇ ਸਾਧ ਸੰਗਤ ਮਹਾਰਾਜ ਦੇ ਗੁਰੂ ਦੇ ਪਿਆਰੇ ਪੁੱਤਰਾਂ ਤੋਂ ਵੱਧ ਪਿਆਰੇ ਸਿੰਘ ਫਿਰ ਜਾਨ ਤਲੀ ਤੇ ਧਰ ਕੇ ਲੜਦੇ ਨੇ। ਉਹ ਕਹਿੰਦੇ ਬਈ ਸਿੰਘੋ ਖੇਡ ਲਓ ਖੂਨ ਦੀ ਹੋਲੀ, ਇੱਥੇ ਕਿਹੜਾ ਨਿੱਤ ਜੰਮਣਾ, ਰੋਜ਼ ਰੋਜ਼ ਨਹੀਂ ਆਉਣਾ ਦੁਨੀਆਂ ਤੇ, ਜੂਝਦੇ ਨੇ ਭਾਵੇਂ 9 ਮਹੀਨੇ ਹੋ ਗਏ, ਕੁਝ ਨਹੀਂ ਛਕਿਆ, ਕੁਝ ਨਹੀਂ ਛਕਿਆ, ਪ੍ਰਸ਼ਾਦਾ ਨਹੀਂ ਮਿਲਿਆ, ਪੱਤੇ ਖਾ ਖਾ ਕੇ ਸੱਕ ਲਾ ਲਾ ਕੇ ਗੁਜ਼ਾਰਾ ਕੀਤਾ ਖਾਲਸੇ ਨੇ, ਕਿੰਨੀ ਭੁੱਖ ਕੱਟੀ, ਕਿੰਨੇ ਦੁੱਖ ਕੱਟੇ। ਕਈ ਕਹਿੰਦੇ ਮਹਾਰਾਜ ਨੇ ਮਾਸ ਖਾਧਾ ਉੱਥੇ, ਸਿੰਘਾਂ ਨੇ ਬੱਕਰੇ ਵੀ ਖਾ ਲਏ, ਬੱਕਰੇ ਵੀ ਖਾਧੇ ਕਹਿੰਦੇ, ਪਰ ਨਹੀਂ ਭਾਈ ਮਹਾਰਾਜ ਨੇ ਮਾਸ ਨਹੀਂ ਖਾਧਾ ਨਾ ਸਿੰਘਾਂ ਨੇ ਖਾਧਾ, ਪਰ ਜਿਹੜੇ ਕਹਿੰਦੇ ਵੀ ਨੇ ਵੀ ਖਾ ਲਿਆ ਉਹਨਾਂ ਨੇ, ਤੇ ਫਿਰ ਮੈਦਾਨੇ ਜੰਗ ਵਿੱਚ ਆਪਣਾ ਆਪ ਕੁਰਬਾਨ ਕੀਤਾ ਉੱਤੇ ਲੜੇ ਫਿਰ ਸਿਰ ਤਲੀ ਤੇ ਧਰ ਕੇ ਲੜੇ ਜਿਹੜੇ ਅੱਜ ਕੱਲ੍ਹ ਖਾਂਦੇ ਨੇ ਉਹ ਕਿਹਦੇ ਨਾਲ ਲੜਦੇ ਨੇ ਉਹ ਕਿਹੜੀ ਦੇਸ਼ ਕੌਮ ਵਾਸਤੇ ਕੁਰਬਾਨੀਆਂ ਕਰਦੇ ਨੇ ਮਨ ਵੀ ਲਓ ਵੈਸੇ ਵੀ ਖਾ ਲਿਆ ਹੋਣਾ ਮੰਨ ਲਓ ਚਲੋ 1% ਪਰ ਉਹ ਤੇ ਫਿਰ ਮੈਦਾਨੇ ਜੰਗ ਵਿੱਚ ਜੂਝਦੇ ਸੀ ਜਦੋਂ ਕੋਈ ਹੀਲਾ ਨਾ ਰਿਹਾ ਇੱਥੇ 36 ਪ੍ਰਕਾਰ ਦਾ ਭੋਜਨ ਹੈਗਾ ਉਹਨੂੰ ਛੱਡ ਕੇ ਫਿਰ ਇੱਧਰ ਪਰ ਗੁਰਮੁਖੋ ਮਾਸ ਖਾਣਾ ਅੱਜ ਸਾਡੇ ਪੰਥ ਵਿੱਚ ਹੀ ਕਈ ਕਹਿੰਦੇ ਨੇ ਵੀ ਚਲੋ ਛੱਕ ਲਿਆ ਕਰੋ ਝਟਕਾ ਖਾ ਲਿਆ ਕਰੋ ਜਿਹੜਾ ਦੂਜਾ ਉਹ ਹਲਾਲ ਕੀਤਾ ਵਾ ਉਹ ਨਹੀਂ ਝਟਕਾ ਖਾ ਲੈਣਾ ਚਾਹੀਦਾ ਲਓ ਹੁਣ ਇਹਦੇ ਬਾਰੇ ਬੇਨਤੀ ਸੁਣੋ ਝਟਕਾ ਝਟਕਾ ਕੀ ਹੁੰਦਾ ਜਿਹੜਾ ਆਪ ਵੱਢ ਕੇ ਖਾਣਾ ਆਪ ਆਪਣੇ ਹੱਥੀਂ ਝਟਕਾ ਲਓ ਉਹ ਖਾ ਲਓ ਇਹ ਪ੍ਰਮਾਣਿਤ ਹੈ ਕਹਿੰਦੇ ਖਾ ਲਿਆ ਕਰੋ ਇਹ ਠੀਕ ਹੈ ਕੰਮ ਪੰਜ ਪਿਆਰੇ ਵੀ ਕਹਿੰਦੇ ਨੇ ਕਈ ਪਰ ਸੰਪਰਦਾਵਾਂ ਨਹੀਂ ਮੰਨਦੀਆਂ ਜਿੰਨੀਆਂ ਵੀ ਸੰਪਰਦਾਵਾਂ ਨੇ ਇਹ ਗੱਲ ਨਹੀਂ ਮੰਨਦੇ ਕਹਿੰਦੇ ਜੈ ਯੋਗ ਨਹੀਂ ਕਿਉਂਕਿ ਜਪਜੀ ਸਾਹਿਬ ਅਸੀਂ ਰੋਜ਼ ਪੜ੍ਹਦੇ ਹਾਂ ਦਇਆ ਕਪਾ ਖਿਮਾ ਕਰਨਾ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਾਂਦਾ ਜਿਹੜਾ ਧਰਮ ਹੈ ਇਹ ਦਇਆ ਦਾ ਪੁੱਤਰ ਹੈ ਦਇਆ ਮਾਂ ਹੈ ਤੇ ਧਰਮ ਪੁੱਤਰ ਮਾਂ ਤੋਂ ਬਿਨਾਂ ਪੁੱਤਰ ਪੈਦਾ ਨਹੀਂ ਹੋ ਸਕਦਾ ਪਹਿਲਾਂ ਮਾਂ ਤੇ ਫਿਰ ਪੁੱਤਰ ਪਹਿਲਾਂ ਮਾਂ ਹੈ ਫਿਰ ਪੁੱਤਰ ਹੈ ਸਾਧ ਸੰਗਤ ਜੀ ਮਾਂ ਤੋਂ ਬਿਨਾਂ ਪੁੱਤਰ ਕਿਵੇਂ ਪੈਦਾ ਹੋਏਗਾ ਮਹਾਰਾਜ ਕਹਿੰਦੇ ਨੇ ਦਇਆ ਮਾਂ ਤੇ ਧਰਮ ਪੁੱਤਰ ਪਹਿਲਾਂ ਬੰਦੇ ਦੇ ਅੰਦਰ ਦਇਆ ਆਉਂਦੀ ਹੈ ਬਾਅਦ ਵਿੱਚ ਧਰਮ ਆਉਂਦਾ ਜਿਹਦੇ ਅੰਦਰ ਦਇਆ ਹੀ ਨਹੀਂ ਆਈ ਉਹ ਧਰਮੀ ਕਿਵੇਂ ਹੋਏਗਾ ਜਿਹੜਾ ਬੰਦਾ ਬੱਕਰਾ ਵੱਢਣ ਲੱਗਦਾ ਹੈ ਕੀ ਉਦੋਂ ਉਸ ਵੇਲੇ ਉਹਦੇ ਅੰਦਰ ਦਇਆ ਹੁੰਦੀ ਦਇਆ ਹੈ ਨਹੀਂ ਬੱਕਰੇ ਤੇ ਦਇਆ ਹੈ ਨਹੀਂ ਮੁਰਗੇ ਤੇ ਦਇਆ ਹੈ ਨਹੀਂ ਸੂਰ ਤੇ ਜਦੋਂ ਮਾੜਾ ਜਿਹਾ ਪਾਸੇ ਹਟ ਕੇ ਮਹਾਰਾਜ ਦੇ ਕੋਲ ਜਾ ਕਹਿੰਦਾ ਹੁਣ ਮੈਂ ਧਰਮੀ ਹੋ ਗਿਆ ਮਹਾਰਾਜ ਦੀ ਬਾਣੀ ਤੇ ਕਹਿੰਦੀ ਹੈ ਜਿਹਦੇ ਅੰਦਰ ਦਇਆ ਨਹੀਂ ਉਹ ਧਰਮੀ ਹੋ ਹੀ ਨਹੀਂ ਸਕਦਾ ਆਖੋ ਸਤਨਾਮ
ਵਾਹਿਗੁਰੂ
ਬੱਕਰੇ ਨੂੰ ਖੁੱਲਾ ਛੱਡ ਦਿਓ ਬੱਕਰੇ ਨੂੰ ਖੁੱਲਾ ਛੱਡ ਦਿਓ ਤੇ ਉਹ ਫਿਰ ਬੱਕਰਾ ਅੱਗੇ ਅੱਗੇ ਦੌੜੇਗਾ ਮਾਰਨ ਵਾਲਾ ਪਿੱਛੇ ਪਿੱਛੇ ਦੌੜੇਗਾ ਜਦੋਂ ਤਲਵਾਰ ਚਲਾਉਂਦੇ ਨੇ ਉਦੋਂ ਨਿਰਦਈ ਨੇ ਦਇਆ ਤੇ ਖਤਮ ਹੋ ਗਈ ਤੇ ਉਸ ਤੋਂ ਬਾਅਦ ਡੌਂਗਾ ਭਰ ਕੇ ਮਹਾਰਾਜ ਕੋਲ ਲੈ ਜਾਣਗੇ ਸੱਜੇ ਪਾਸ਼ਾ ਹੁਣ ਭੋਗ ਲਾ ਦਿਓ ਇਹਨੂੰ ਹੁਣ ਮੈਂ ਧਰਮੀ ਬਣ ਗਿਆ ਹੱਥ ਜੋੜ ਕੇ ਕਹਿਣਗੇ ਮੇਰੇ ਤੇ ਧਰਮੀ ਹੈ ਜੀ ਕਰ ਦਿਓ ਕਿਰਪਾ ਪਰ ਮਹਾਰਾਜ ਕਹਿੰਦੇ ਨੇ ਜਿਹੜੇ ਬੰਦੇ ਅੰਦਰ ਦਇਆ ਨਹੀਂ ਅਸੀਂ ਸੋਚ ਵੀ ਨਹੀਂ ਸਕਦੇ ਵੀ ਉਹਦੇ ਅੰਦਰ ਕਦੇ ਧਰਮ ਨਹੀਂ ਆ ਜਾਏਗਾ ਪਹਿਲਾਂ ਦਇਆ ਤੇ ਫਿਰ ਧਰਮ ਇਸ ਕਰਕੇ ਦਇਆ ਕਰੋ ਹਰ ਜੀਵ ਤੇ ਮਹਾਰਾਜ ਕਹਿੰਦੇ ਨੇ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਚੀਟੀ ਕਹੀਏ ਕੀੜੀ ਤੇ ਕੁੰਚਰ ਕਹੀਏ ਹਾਥੀ ਕੀੜੀ ਤੋਂ ਲੈ ਕੇ ਹਾਥੀ ਤੱਕ ਸਭ ਉੱਤੇ ਅਕਾਲ ਪੁਰਖ ਦੀ ਕਿਰਪਾ ਹੈ ਸਾਡੇ ਪੰਥ ਵਾਲੇ ਕਹਿੰਦੇ ਨੇ ਬੱਕਰਾ ਖਾ ਲਿਆ ਕਰੋ ਮੁਰਗਾ ਖਾ ਲੈਣਾ ਚਾਹੀਦਾ ਹਾਥੀ ਵੱਢ ਕੇ ਫਿਰ ਮਹਾਰਾਜ ਨੇ ਬਾਣੀ 'ਚ ਲਿਖ ਦੇਣਾ ਸੀ ਵੀ ਬੱਕਰੇ ਤੇ ਮੁਰਗੇ ਨੂੰ ਛੱਡ ਕੇ ਆਖੋ ਸਤਨਾ ਬਾਕੀ ਤੇ ਸਭ ਤੇ ਕਿਰਪਾ ਹੈ ਚੀਟੀ ਤੇ ਕੁੰਚਰ ਅਸਥੂਲਾ ਪਰ ਜਿਹੜੇ ਦੋ ਨੇ ਇਹਨਾਂ ਨੂੰ ਛੱਡ ਕੇ ਇਹਨਾਂ ਦੋਨਾਂ ਤੇ ਕਿਰਪਾ ਹੈ ਨਹੀਂ ਫਿਰ ਇੰਜ ਲਿਖਣਾ ਸੀ ਨਹੀਂ ਇਹ ਕਿਤੇ ਵੀ ਯੋਗ ਨਹੀਂ ਭਾਗ ਮਾਛਲੀ ਸੁਰਾ ਪਾਨ ਜੋ ਜੋ ਪ੍ਰਾਣੀ ਖਾਹੇ ਤੀਰਥ ਵਰਤ ਅਰ ਨੇਮ ਕੀਏ ਤੇ ਸਭੇ ਰਸਾਤਲ ਜਾਹੇ ਮੱਛੀ ਮਾਸ ਭਾਂਗ ਮਾਸਲੀ ਮਾਸ ਮੱਛੀ ਖਾਣ ਵਾਲਾ ਉਹਦੇ ਕੀਤੇ ਹੋਏ ਜਪ ਤਪ ਉਹਦੇ ਕੀਤੇ ਹੋਏ ਤੀਰਥ ਵਰਤ ਨੇਮ ਸਾਰੇ ਦੇ ਸਾਰੇ ਬੇਅਰਥ ਚਲੇ ਜਾਂਦੇ ਨੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਨੋਟ ਕਰ ਲਓ ਸੋ ਗੁਰੂ ਪਿਆਰਿਓ ਮਹਾਰਾਜ ਦੇ ਸਿੰਘ ਭਾਵੇਂ ਭੁੱਖੇ ਰਹੇ ਦੁੱਖ ਭੁੱਖ ਝੱਲਿਆ ਅੱਜ ਫਿਰ ਸਾਧ ਸੰਗਤ ਜੀ ਤੇਗਾਂ ਤੇ ਖੰਡੇ ਖੜਕਦੇ ਨੇ ਢਾਲਾਂ ਤੇ ਤੇਗੇ ਖੜਕਦੇ ਨੇ ਮਹਾਰਾਜ ਵੇਖਦੇ ਨੇ ਅੰਮ੍ਰਿਤ ਵੇਲਾ ਹੋ ਗਿਆ 4 ਵੱਜ ਗਏ ਮਹਾਰਾਜ ਕਹਿੰਦੇ ਸਿੰਘੋ ਜੀ ਮਹਾਰਾਜ ਭੁੱਖ ਲੱਗੀ ਮੈਨੂੰ ਕਹਿੰਦੇ ਜੀ ਇੰਨਾ ਚਿਰ ਹੋ ਗਿਆ ਤੁਸੀਂ ਛਕੀ ਨਹੀਂ ਕੁਛ ਤੁਹਾਡੇ ਵਾਸਤੇ ਕੁਝ ਲਿਆਉਂਦੇ ਹੁੰਦੇ ਸੀ ਮਹਾਰਾਜ ਨੇ ਕਹਿਣਾ ਨਹੀਂ ਨਹੀਂ ਸਿੰਘਾਂ ਨੂੰ ਛਕਾ ਦਿਓ ਤੇ ਅੱਜ ਤੁਹਾਨੂੰ ਭੁੱਖ ਲੱਗੀ ਇੱਥੇ ਮਹਾਰਾਜ ਅੱਜ ਭੁੱਖ ਲੱਗੀ ਤੁਹਾਨੂੰ ਹੁਣ ਕਿੱਥੋਂ ਲਿਆਈਏ ਪ੍ਰਸ਼ਾਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਮੈਨੂੰ ਪ੍ਰਸ਼ਾਦੇ ਦੀ ਭੁੱਖ ਨਹੀਂ ਲੱਗੀ ਮੈਨੂੰ ਤੇ ਕੀਰਤਨ ਦੀ ਭੁੱਖ ਲੱਗੀ ਹੈ। ਇਸ ਵੇਲੇ ਰੋਜ਼ ਆਨੰਦਪੁਰ ਸਾਹਿਬ ਕੀਰਤਨ ਹੁੰਦਾ ਸੀ।
ਸਤਨਾਮ ਸ੍ਰੀ ਵਾਹਿਗੁਰੂ,
ਕੀਰਤਨ ਸਰਵਣ ਕਰਾਓ ਮੈਨੂੰ, ਮੈਨੂੰ ਤੇ ਕੀਰਤਨ ਦੀ ਭੁੱਖ ਲੱਗੀ। ਆਤਮਕ ਖੁਰਾਕ ਇੱਕ ਭੋਜਨ ਇੱਕ ਭਜਨ, ਦੋ ਚੀਜ਼ਾਂ ਨੇ ਭੋਜਨ ਤੇ ਭਜਨ। ਭੋਜਨ ਨਾ ਮਿਲੇ ਤਨ ਬਿਮਾਰ, ਜੇ ਭਜਨ ਨਾ ਮਿਲੇ ਤੇ ਸਾਡਾ ਮਨ ਬਿਮਾਰ। ਮਨ ਨੂੰ ਮਨ ਦੀ ਖੁਰਾਕ ਦਿਓ, ਤਨ ਨੂੰ ਤਨ ਦੀ ਖੁਰਾਕ ਦਿਓ। ਤਨ ਨੂੰ ਅਸੀਂ ਤਿੰਨ ਤਿੰਨ ਵਾਰੀ, ਚਾਰ ਚਾਰ ਵਾਰੀ, ਕਈ ਪੰਜ ਪੰਜ ਵਾਰੀ ਛਕਦੇ ਨੇ, ਮਨ ਬਾਰੇ ਕਦੇ ਸੋਚਿਆ ਹੀ ਨਹੀਂ। ਇਹਦੇ ਬਾਰੇ ਵੀ ਸੋਚਣਾ ਹੈ। ਇੱਕ ਪੱਕੀ ਨਿਸ਼ਾਨੀ ਹੁੰਦੀ ਹੈ ਬਿਮਾਰ ਬੰਦੇ ਦੀ, ਇੱਕ ਪੱਕੀ ਨਿਸ਼ਾਨੀ। ਜਿਹੜਾ ਬੰਦਾ ਜਿਹਨੂੰ ਪ੍ਰਸ਼ਾਦਾ ਨਾ ਚੰਗਾ ਲੱਗੇ, ਰੋਟੀ ਘੱਟ ਖਾਏ, ਅਸੀਂ ਕੀ ਕਹਿੰਦੇ ਹਾਂ ਵੀ ਇਹ ਬਿਮਾਰ ਹੈ ਜਿਹੜਾ ਰੋਟੀ ਘੱਟ ਖਾਂਦਾ। ਜਿਹੜੀ ਮੱਝ ਪੱਠੇ ਘੱਟ ਖਾਏ ਤੇ ਕਹਿੰਦੇ ਬਿਮਾਰ ਹੈ ਵੀ ਇਹਨੂੰ ਕੁਝ ਹੋਇਆ ਵਿਆ, ਪੱਠੇ ਘੱਟ ਖਾਂਦੀ। ਜਿਹੜੇ ਬੰਦੇ ਦਾ ਤਨ ਬਿਮਾਰ ਹੋਵੇ ਉਹ ਪ੍ਰਸ਼ਾਦਾ ਚੰਗਾ ਨਹੀਂ ਲੱਗਦਾ ਉਹਨੂੰ। ਤੁਸੀਂ ਉਹਦੇ ਸਾਹਮਣੇ ਚਾਰ ਪੰਜ ਸਬਜ਼ੀਆਂ ਬਣਾ ਕੇ ਲੈ ਜਾਓ, ਹਲਵਾ ਬਣਾ ਕੇ ਲੈ ਜਾਓ, ਖੀਰ ਬਣਾ ਕੇ ਲੈ ਜਾਓ, ਉਹਨੂੰ ਕਹੋ ਵੇਖ ਤੇਰੇ ਵਾਸਤੇ ਕਿੰਨਾ ਕੁਝ ਬਣਾ ਕੇ ਲਿਆਇਆ, ਉਹ ਕਹੇਗਾ ਤੂੰ ਪ੍ਰਸ਼ਾਦਾ ਖਾਣ ਦੀ ਗੱਲ ਕਰਨਾ, ਮੇਰਾ ਪ੍ਰਸ਼ਾਦੇ ਵੱਲ ਵੇਖਣ ਨੂੰ ਵੀ ਜੀ ਨਹੀਂ ਕਰਦਾ, ਪਰੇ ਲੈ ਜਾ। ਕਿਉਂ? ਉਹਦਾ ਤਨ ਬਿਮਾਰ ਏ। ਜਿਹੜੇ ਬੰਦੇ ਦਾ ਤਨ ਬਿਮਾਰ ਹੋਵੇ ਉਹਨੂੰ ਪ੍ਰਸ਼ਾਦਾ ਚੰਗਾ ਨਹੀਂ ਲੱਗਦਾ, ਉਹਨੂੰ ਭੋਜਨ ਚੰਗਾ ਨਹੀਂ ਲੱਗਦਾ। ਇਸੇ ਤਰ੍ਹਾਂ ਜਿਹੜੇ ਬੰਦੇ ਦਾ ਮਨ ਬਿਮਾਰ ਹੋਵੇ ਉਹਨੂੰ ਵੀ ਭਜਨ ਚੰਗਾ ਨਹੀਂ ਲੱਗਦਾ। ਇਹ ਪੱਕੀ ਨਿਸ਼ਾਨੀ, ਤਨ ਦੇ ਬਿਮਾਰ ਬੰਦੇ ਦੀ ਨਿਸ਼ਾਨੀ ਆ, ਉਹਨੂੰ ਭੋਜਨ ਚੰਗਾ ਨਹੀਂ ਲੱਗੂ। ਜਿਹੜੇ ਮਨ ਦੇ ਬਿਮਾਰ ਨੇ ਆ ਸਤ ਸੰਗਤ ਵਿੱਚ ਆਉਣਾ ਤੇ ਕੀ ਰੇਸ ਦੇ ਕੇ ਲੰਘ ਜਾਣਗੇ, ਹੋਰ ਤੇਜ਼ ਕਰਕੇ ਵੀ ਕਿਤੇ ਕੰਨਾਂ 'ਚ ਆਵਾਜ਼ ਪੈ ਨਾ ਜਾਏ, ਹੋਰ ਵੀ ਤੇਜ਼ ਹੋ ਕੇ ਲੰਘ ਜਾਣਗੇ। ਇਹ ਤੋਂ ਪੱਕੀ ਨਿਸ਼ਾਨੀ ਹੈ। ਜਿਹੜੇ ਬਹੁਤੇ ਬਿਮਾਰ ਨੇ ਉਹਨਾਂ ਦਾ ਨਾ ਸਿਰ ਝੁੱਕ ਗਿਆ ਮਰਦੇ ਚਰਨਾਂ 'ਚ। ਜਿੰਨਾ ਬਹੁਤਾ ਬਿਮਾਰ ਹੈ ਓਨਾ ਹੀ ਉਹਨੂੰ ਚੰਗੀ ਨਹੀਂ ਲੱਗਦੀ ਬਾਣੀ। ਤੇ ਜਿਹੜੇ ਬੰਦੇ ਦਾ ਮਾੜਾ ਮੋਟਾ ਸਰੀਰ ਠੀਕ ਹੋਵੇ ਉਹ ਇੱਕ ਪ੍ਰਸ਼ਾਦਾ ਛੱਡ ਲੈਂਦਾ। ਜਦੋਂ ਰਿਸ਼ਤੇਦਾਰ ਪਤਾ ਲੈਣ ਆਉਣਗੇ ਹੁਣ ਠੀਕ ਹੈ, ਤੇ ਕਹਿਣਗੇ ਹਾਂ ਅੱਗੇ ਨਾਲੋਂ ਫਰਕ ਪਿਆ, ਅੱਜ ਇੱਕ ਰੋਟੀ ਖਾਧੀ। ਕਹਿੰਦੇ ਨੇ ਵੀ ਅੱਜ ਕੁਝ ਠੀਕ ਹੈ, ਇੱਕ ਰੋਟੀ ਖਾ ਲਈ, ਜਦ ਦੋ ਰੋਟੀਆਂ ਖਾ ਲਈਆਂ ਨੇ ਅੱਜ ਥੋੜਾ ਫਰਕ ਪੈ ਗਿਆ, ਥੋੜਾ ਜਿਹਾ ਠੀਕ ਹੈ। ਜਿਹੜੇ ਇੱਥੇ ਆ ਦੋ ਤਿੰਨ ਘੰਟੇ ਬਹਿ ਜਾਂਦੇ ਨਾ ਅਸੀਂ ਇੱਥੇ, ਮੈਨੂੰ ਅੱਜ ਕਹਿੰਦੇ ਜੀ, ਕਹਿੰਦੇ ਰਾਤ ਢਾਈ ਘੰਟੇ ਲੰਘਿਆ ਤਾਂ ਪਤਾ ਹੀ ਨਹੀਂ ਲੱਗਿਆ, ਕਹਿੰਦੇ ਅੱਜ ਘੰਟਾ ਹੋਰ ਵਧਾ ਦਿਓ। ਇੱਥੋਂ ਪਤਾ ਲੱਗਦਾ ਹੈ ਜੇ ਥੋੜਾ ਬਹੁਤਾ ਚੰਗਾ ਲੱਗਦਾ ਨਾ ਕੀਰਤਨ, ਮਰ ਦੀ ਹਜ਼ੂਰੀ 'ਚ ਬਹਿਣਾ, ਇਹਦਾ ਮਤਲਬ ਇਹ ਹੈ ਵੀ ਠੀਕ ਹੋਣੇ ਸ਼ੁਰੂ ਹੋ ਗਏ। ਆਖੋ ਸਤਨਾਮ। ਜਿਹੜੇ ਬੰਦੇ ਦੀ ਇੱਕ ਰੋਟੀ ਜਿਹੜਾ ਖਾਣ ਲੱਗ ਜਾਏ, ਕਹਿੰਦੇ ਅੱਜ ਫਰਕ ਪੈ ਗਿਆ, ਇੱਕ ਰੋਟੀ ਖਾ ਲਈ, ਠੀਕ ਹੈ ਥੋੜਾ ਜਿਹਾ। ਜਿਹੜੇ ਇੱਥੇ ਬਹਿ ਜਾਂਦੇ ਨੇ ਜਿਨ੍ਹਾਂ ਨੂੰ ਚੰਗਾ ਲੱਗਦਾ ਨਾ ਕੀਰਤਨ, ਮਰ ਦੀ ਹਜ਼ੂਰੀ, ਸਿਮਰਨ, ਸਮਝ ਲਓ ਵੀ ਥੋੜੇ ਥੋੜੇ ਠੀਕ ਨੇ। ਜਿਹੜੇ ਬਹੁਤੇ ਬਿਮਾਰ ਨੇ ਉਹ ਤੇ ਆਏ ਹੀ ਨਹੀਂ ਹੋਣੇ, ਜੇ ਆਏ ਹੋਣਗੇ ਤੇ ਪੰਡਾਲ ਦੇ ਬਾਹਰ ਫਿਰਦੇ ਹੋਣਗੇ, ਅੰਦਰ ਨਹੀਂ ਬੈਠਣਗੇ, ਬਾਹਰ ਘੁੰਮਦੇ ਹੋਣਗੇ। ਤੁਹਾਡੇ ਨਾਲ ਕਈ ਸਾਥੀ ਗੱਡੀ 'ਚ, ਟਰਾਲੀ 'ਚ, ਮੋਟਰਸਾਈਕਲ ਤੇ ਨਾਲ ਆਏ ਹੋਣਗੇ, ਤੁਸੀਂ ਅੰਦਰ ਆ ਗਏ, ਕਿਉਂਕਿ ਨਹੀਂ ਨਹੀਂ ਮੈਂ ਆਉਣਾ ਆਉਣਾ, ਆਇਆ ਹੀ ਨਹੀਂ, ਮੁੜ ਕੇ ਬਾਹਰ ਹੀ ਫਿਰਦੇ ਹੋਣਗੇ। ਨਾਲ ਜਾਣ ਲੱਗਿਆਂ ਫਿਰ ਤੁਹਾਡੇ ਨਾਲ ਬਹਿ ਜਾਣਗੇ, ਵਾਪਸੀ ਵੇਲੇ ਫਿਰ ਬਹਿ ਜਾਣਗੇ। ਉਹਨਾਂ ਨੂੰ ਚੰਗਾ ਨਹੀਂ ਲੱਗਦਾ, ਮੈਲੇ ਦੀਆਂ ਮੱਖੀਆਂ ਸੁਗੰਧ ਨਾ ਭਾਵੇ, ਮਨਮੁਖ ਦੁਖੀ ਨਿੰਦਕਾਂ ਸਤਸੰਗ ਨਾ ਭਾਵੇ। ਸੂਰਜ ਚੜਿਆ ਵੇਖ ਕੇ ਉੱਲੂ ਘਬਰਾਉਂਦਾ, ਕਹਿ ਸੂਰਜ ਚੜ੍ਹਦਾ ਉੱਲੂ ਘਬਰਾਉਣ ਲੱਗ ਜਾਂਦਾ, ਉਹਨੂੰ ਦਿਸਣੋਂ ਬੰਦ ਹੋ ਜਾਂਦਾ ਜਦੋਂ ਸੂਰਜ ਚੜ੍ਹਦਾ। ਇਸੇ ਤਰ੍ਹਾਂ ਜਿਹੜੇ ਮਨਮੁਖ ਲੋਕ ਨੇ ਉਹਨਾਂ ਨੂੰ ਬਾਣੀ ਚੰਗੀ ਨਹੀਂ ਲੱਗਦੀ, ਸਤਸੰਗਤ 'ਚ ਆਉਣਾ ਉਹਨਾਂ ਨੂੰ ਪਸੰਦ ਨਹੀਂ ਹੈ, ਇੱਥੇ ਉਹ ਆਉਣਗੇ ਜਿਹੜੇ ਮਾੜੇ ਮੋਟੇ ਅੰਦਰੋਂ ਠੀਕ ਨੇ, ਬਹਿਣਗੇ ਉਹ ਜਿਨ੍ਹਾਂ ਨੂੰ ਮਾੜਾ ਮੋਟਾ ਰਸ ਆਉਂਦਾ, ਨਹੀਂ ਤੇ ਉਹ ਤੇ ਬੈਠਣਗੇ ਨਹੀਂ। ਦੋਵੇਂ ਖੁਰਾਕਾਂ ਨੇ, ਇੱਕ ਤਨ ਦੀ ਇੱਕ ਮਨ ਦੀ। ਪਰ ਪ੍ਰਸ਼ਾਦਾ ਮਿਲ ਜਾਏ ਕਿਤੇ ਛੱਕ ਲਿਆ, ਇਹ ਗੱਲ ਨਹੀਂ ਮਹੀਨੇ ਮਸਿਆ, ਰੋਜ਼ ਖੁਰਾਕ ਮਿਲੇ ਰੋਜ਼, ਫਿਰ ਕੋਠੀ ਦੀ ਭੁੱਖ ਖਤਮ ਹੋ ਜਾਏਗੀ। ਛੋਟੀ ਵੀ ਬਣ ਗਈ ਤਾਂ ਕੋਈ ਨਹੀਂ, ਵੱਡੀ ਬਣ ਗਈ ਤਾਂ ਕੋਈ ਨਹੀਂ। ਜੇ ਰੋਜ਼ ਮਨ ਨੂੰ ਖੁਰਾਕ ਮਿਲਦੀ ਰਹੇਗੀ ਨਾ, ਫਿਰ ਹਜ਼ਾਰ ਆ ਗਿਆ ਤਾਂ ਕੋਈ ਨਹੀਂ, ਲੱਖ ਆ ਗਿਆ ਚਾਹੇ ਕਰੋੜ ਆ ਜਾਏ ਤਾਂ ਵੀ ਕੋਈ ਨਹੀਂ, ਜੇ ਮਨ ਨੂੰ ਮਨ ਦੀ ਖੁਰਾਕ ਮਿਲਣ ਲੱਗ ਗਈ ਫਿਰ ਭੁੱਖ ਖਤਮ ਹੋ ਜਾਏਗੀ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਜਿਹੜੀਆਂ ਦੂਜੀਆਂ ਭੁੱਖਾਂ ਲੱਗਦੀਆਂ ਸਭ ਖਤਮ ਹੋ ਜਾਣਗੀਆਂ ਜਦੋਂ ਨਾਮ ਦੀ ਭੁੱਖ ਲੱਗਣ ਲੱਗ ਗਈ। ਮਹਾਰਾਜ ਕਹਿੰਦੇ ਸਿੰਘੋ ਮੈਨੂੰ ਭੁੱਖ ਲੱਗੀ। ਸਿੰਘ ਆਲੇ ਦੁਆਲੇ ਹੋ ਗਏ ਸਾਰੇ, ਮਹਾਰਾਜ ਅੱਜ ਤੱਕ ਭੁੱਖ ਨਹੀਂ ਲੱਗੀ, ਅੱਜ ਭੁੱਖ ਲੱਗੀ ਆਪ ਜੀ। ਮਹਾਰਾਜ ਕਹਿੰਦੇ ਮੈਨੂੰ ਪ੍ਰਸ਼ਾਦੇ ਦੀ ਨਹੀਂ, ਮੈਨੂੰ ਕੀਰਤਨ ਦੀ ਭੁੱਖ ਲੱਗੀ ਹੈ। ਕਿ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਨਾ ਇਸ ਵੇਲੇ, ਅੱਜ ਮੈਨੂੰ ਕੀਰਤਨ ਸੁਣਾਓ। ਤੁਹਾਡੇ ਚੋਂ ਕਈ ਗੁਰਮੁਖ ਇਹੋ ਜਿਹੇ ਹੋਣਗੇ ਭਾਗਾਂ ਵਾਲੇ ਜਿਹੜੇ ਸਵੇਰੇ ਹੀ ਉੱਠ ਕੇ ਰੇਡੀਓ ਲਾ ਲੈਂਦੇ ਨੇ। ਹੁਣ ਜੀ ਆਸਾ ਜੀ ਦੀ ਵਾਰ ਦਾ ਕੀਰਤਨ ਆ ਰਿਹਾ, ਸਿੱਧਾ ਪ੍ਰਸਾਰਣ ਅਸੀਂ ਵੇਖਣਾ। ਕਈ ਟੀਵੀ ਤੇ ਵੇਖਦੇ ਨੇ, ਦੱਸਦੇ ਨੇ, ਕਹਿੰਦੇ ਜੀ ਅਸੀਂ ਸਵੇਰ ਵੇਲੇ ਆਸਾ ਜੀ ਦੀ ਵਾਰ ਸਾਰੀ ਬਹਿ ਕੇ ਸੁਣਨੇ ਆ। ਧੰਨ ਭਾਗ,